ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਪ ਜਿਹੜਾ ਹੈ ਉਹ ਛੁਪਾਵਾਂਗੇ ਜਿੰਨਾ ਉਨੀ ਗਲਤ ਗੱਲ ਹੈ। ਆਪਣੇ ਗੁਰੂ ਕੋਲ ਆਪਣੀ ਗੱਲ ਦੱਸੇ ਮਹਾਰਾਜ ਸਾਨੂੰ ਇਹ ਚੀਜ਼ਾਂ ਪਰੇਸ਼ਾਨ ਕਰਦੀਆਂ ਨੇ ਵਿਸ਼ੇ ਵਿਕਾਰ ਜਾਂ ਮੈਂ ਗਲਤੀਆਂ ਕੀਤੀਆਂ ਨੇ ਆਪਣੇ ਉਸਤਾਦ ਕੋਲ ਦੱਸੇ ਜਾਂ ਪੂਰਨ ਬ੍ਰਹਮ ਗਿਆਨੀ ਕੋਲ ਜ਼ਿਕਰ ਕਰੇ ਜਾਂ ਪੰਜਾਂ ਪਿਆਰਿਆਂ ਕੋਲ ਦੱਸੇ ਫਿਰ ਉਹ ਚੀਜ਼ ਦੀ ਨਿਵਿਰਤੀ ਕਰ ਦਿੰਦੇ ਅਰਦਾਸ ਹੋ ਜਾਂਦੀ ਹੈ। ਪਰ ਜੇ ਬੰਦਾ ਆਪਣੇ ਗੁਨਾਹ ਨੂੰ ਅੰਦਰ ਹੀ ਰੱਖ ਕੇ ਮਰ ਜਾਵੇ ਉਹ ਫਿਰ ਧਰਮਰਾਜ ਕੋਲ ਜਾ ਕੇ ਫਿਰ ਲੇਖਾ ਦੇਣਾ ਪੈਂਦਾ। ਇਸ ਕਰਕੇ ਆਪਣੇ ਗੁਨਾਹ ਨੂੰ ਜਿਹੜਾ ਛੁਪਾਉਣਾ ਹੈ ਇਹ ਵੀ ਚੋਰ ਹੈ।
ਮਨ ਕੇ ਚੋਰੀ ਕਹਿਲਾਏ,
ਇਹ ਮਨ ਦੀ ਚੋਰੀ ਹੁੰਦੀ, ਬੰਦਾ ਮਨ ਕਰਕੇ ਚੋਰ ਹੁੰਦਾ।
ਹਿੰਦਵੈ ਤਜਨ ਤ੍ਰਿਆ ਜਮ ਜਾਨੋ,
ਇਹਨਾਂ ਦੋਨਾਂ ਨੂੰ ਛੱਡਣਾ ਤ੍ਰਿਤੀਆ ਜਮ ਜਾਨੋ, ਇਹ ਤੀਸਰਾ ਜਮ ਹੈ।
ਭੁੱਲ ਨਾ ਕਹੋ ਨਿਰਪਤ ਮਨ ਠਾਨੋ,
ਭੁੱਲ ਕੇ ਵੀ ਰਾਜ ਨੇ ਇਹਨਾਂ ਗੱਲਾਂ ਨੂੰ ਮਨ ਦੇ ਅੰਦਰ ਨਾ ਲਿਆਓ।
ਚੌਥੇ ਬ੍ਰਹਮਚਰਜ ਸੁਖ ਸਾਰ,
ਫਿਰ ਹੁਣ ਚੌਥਾ ਜਮ ਹੈ ਸ੍ਰੇਸ਼ਟ ਸੁਖਾਂ ਦਾ ਦਾਤਾ, ਬ੍ਰਹਮਚਰਜ ਧਾਰ ਕੇ ਰੱਖਣਾ।
ਜੀਤਨ ਕਾਮ ਅਸ਼ਟ ਪ੍ਰਕਾਰੂ,
ਅੱਠ ਤਰ੍ਹਾਂ ਦੇ ਨਾਲ ਕਾਮ ਨੂੰ ਜਿੱਤਣਾ ਹੁੰਦਾ ਹੈ।
ਵਿਰਤ ਮੈਤਰੇ ਕੀ ਬਾਤ ਹੈ ਕਰਨੀ,
ਪਹਿਲੀ ਗੱਲ ਤਾਂ ਹੁੰਦੀ ਆ ਬਗਾਨੀਆਂ ਇਸਤਰੀਆਂ ਦੀ ਐਵੇਂ ਗੱਲ ਕਰੀ ਜਾਣੀ, ਇਹ ਗੁਰਸਿੱਖ ਦੇ ਫਰਜ਼ ਨਹੀਂ ਹਨ।
ਦੂਜੇ ਸੁਣ ਸੁਣ ਮਨ ਮਹਿ ਧਰਨੀ,
ਦੂਜੀ ਗੱਲ ਫਿਰ ਉਹਦੀਆਂ ਗੱਲਾਂ ਸੁਣ ਸੁਣ ਕੇ ਮਨ ਦੇ ਵਿੱਚ ਧਾਰਨੀਆਂ ਜਾਂ ਬਗਾਨੀਆਂ ਇਸਤਰੀਆਂ ਨਾਲ ਗੱਲ ਕਰਨੀ, ਮਨ ਚ ਧਾਰਨੀਆਂ, ਕਿਉਂਕਿ ਸਤਿਗੁਰੂ ਜਾਣਦੇ ਨੇ ਇਹਨੇ ਸਾਡੇ ਕੋਲ ਕਈ ਕੁਛ ਭੇਜਿਆ ਤੋ ਰਾਜੇ ਦੇ ਕਰੈਕਟਰ ਨੂੰ ਵੀ ਉੱਚਾ ਚੱਕ ਰਹੇ ਹਨ।
ਤੀਜਾ ਤੀਆ ਇਕਾਂਤ ਮਿਲ ਬੈਸਣ,
ਤੇ ਤੀਸਰਾ ਹੁੰਦਾ ਇਸਤਰੀ ਨੂੰ ਕਿਸੇ ਨੂੰ ਇਕਾਂਤ ਵਿੱਚ ਮਿਲ ਕੇ ਬਹਿਣਾ।
ਚੌਥੇ ਹੋਵਤ ਅੰਗ ਸਪਰਸ਼ਨ,
ਚੌਥੇ ਹੁੰਦਾ ਉਹਦੇ ਅੰਗਾਂ ਨੂੰ ਸਪਰਸ਼ ਕਰਨਾ।
ਪੰਜਵੇਂ ਹਿਤ ਕਰ ਦੇਖਿਆ ਤੈ ਕੋ,
ਪੰਜਵਾਂ ਹੁੰਦਾ ਬਹੁਤਾ ਹੀ ਹਿਤ ਕਰਕੇ ਵਾਰ ਵਾਰ ਉਹਦੇ ਰੂਪ ਨੂੰ ਦੇਖਣਾ।
ਜਥੇ ਉਲੰਘਣ ਕਰਾਹੀ ਸੋ,
ਫਿਰ ਔਲਾ ਛੇਵਾਂ ਹੁੰਦਾ ਕਿ ਉਸ ਵਕਤ ਆਪਣੇ ਅੰਗਾਂ ਨਾਲ ਛੁਹਾਉਣਾ ਉਹਨੂੰ।
ਸ਼ਬਦ ਚਿਤਵਨਾ ਮਨ ਮਹਿ ਨਾਰੀ,
ਸੱਤਵਾਂ ਹੁੰਦਾ ਮਨ ਦੇ ਅੰਦਰ ਉਹਦੀ ਚਿਤਵਣੀ ਕਰੀ ਜਾਣੀ, ਰੱਬ ਦਾ ਨਾਂ ਛੱਡ ਦੇਣਾ, ਐਵੇਂ ਉਹਨੂੰ ਚਿਤਵੀ ਜਾਣਾ।
ਅਸ਼ਟਮ ਭੋਗ ਕਰਨ ਵਿਦ ਸਾਰੀ,
ਫਿਰ ਅਸ਼ਟਮਾ ਹੁੰਦਾ ਕਿ ਮੂੰਹ ਕਾਲਾ ਕਰ ਲੈਣਾ ਸਾਰੇ ਤਰੀਕੇ ਨਾਲ, ਇਹ ਅੱਠ ਤਰ੍ਹਾਂ ਦਾ ਚੌਥਾ ਹਿੱਸਾ ਜਮਦਾ।
ਇਨ ਸਭ ਹਿੰਨ ਕੋ ਤਿਆਗੇ ਜੇ,
ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਤਿਆਗ ਦੇਵੇ ਚੌਥੀ ਕ੍ਰਹਿਤ ਆ ਜਾਂਦੀ ਆ, ਜਦੋਂ ਹੁੱਕਾ ਹਜਾਮਤ ਹਲਾਲੋ ਤੇ ਹਰਾਮ, ਹਰਾਮ ਹੈ ਇਹ। ਇਸ ਕਰਕੇ ਮਹਾਰਾਜ ਕਹਿੰਦੇ ਇਹ ਹਰਾਮ ਪੁਣਾ ਨਹੀਂ ਕਰਨਾ।
ਬ੍ਰਹਮਚਰਜ ਧਾਰਤ ਹੈ ਤੇ,
ਉਹ ਬ੍ਰਹਮਚਰਜ ਨੂੰ ਧਾਰ ਲੈਂਦੇ ਨੇ ਬਈ, ਉਹ ਗੁਰਮੁਖ ਪਿਆਰੇ ਬਣ ਜਾਂਦੇ ਨੇ। ਬ੍ਰਹਮਚਰਜ ਧਾਰਨ ਜੇ ਗੁਰਸਿੱਖ ਨੂੰ ਕਰਵਾਇਆ, ਇਸੇ ਕਰਕੇ ਜਿਵੇਂ ਅੱਜ ਵੱਡੇ ਵੱਡੇ ਰੋਗ ਚਿੰਬੜ ਗਏ ਨੇ, ਇਸੇ ਕਰਕੇ ਇਹਨਾਂ ਚੀਜ਼ਾਂ ਨੂੰ ਰੋਕਿਆ ਸੀ ਮਹਾਰਾਜ ਨੇ।
ਪੰਜਵਾਂ ਜਮ ਹੈ ਧੀਰਜ ਕਰਨੀ,
ਪੰਜਵਾਂ ਜਿਹੜਾ ਜਮ ਹੈ ਉਹ ਹੈਗਾ ਬੰਦੇ ਨੇ ਆਪਣੇ ਮਨ ਦੇ ਅੰਦਰ ਧਰਤੀ ਵਾਂਗੂ ਧੀਰਜ ਰੱਖਣੀ।
ਦੁੱਖ ਸੁੱਖ ਸਦਾ ਸਹੇ ਸਮ ਧਰਨੀ,
ਜਿਵੇਂ ਧਰਤੀ ਸਹਾਰਦੀ, ਕੋਈ ਪੱਟੀ ਜਾਂਦਾ, ਕੋਈ ਲਿਪੀ ਜਾਂਦਾ, ਕੋਈ ਕੁਛ ਕਰਦਾ, ਇਸ ਤਰ੍ਹਾਂ ਬੰਦੇ ਨੂੰ ਚਾਹੀਦਾ ਦੁੱਖ ਵਿੱਚ ਧੀਰਜ ਕਰੇ, ਕਾਹਲਾ ਨਾ ਪਵੇ, ਸੁੱਖ ਆ ਜੇ ਤਾਂ ਵੀ ਧੀਰਜ ਕਰੇ। ਕਈ ਨਾ ਤਾਂ ਦੁੱਖ ਸਹਾਰਦੇ ਨੇ ਨਾ ਸੁੱਖ, ਸੁੱਖ ਜਦੋਂ ਆ ਜਾਂਦਾ ਦੁੱਖ ਆ ਜਾਏ ਤਾਂ ਉੱਚੀ ਉੱਚੀ ਚੀਕਾਂ ਮਾਰ ਕੇ ਰੋਂਦੇ, ਜੇ ਮਾੜਾ ਸੁੱਖ ਆ ਜਾਏ ਫਿਰ ਉਹੀ ਭੰਗੜੇ ਪਾ ਪਾ ਕੇ ਬੁਰਾ ਹਾਲ ਕਰ ਲੈਂਦੇ ਨੇ। ਆ ਪਿੰਡਾਂ ਵਿੱਚ ਕਣਕ ਵੇਚਦੇ ਹੁੰਦੇ ਜਿਮੀਦਾਰ, ਰੁਪਈਆ 10 ਲੱਖ 5 ਲੱਖ ਹੱਥ 'ਚ ਆ ਗਿਆ, ਮਾਰ ਪਿੰਡ ਵਿੱਚ ਪੀ ਕੇ ਸ਼ਰਾਬਾਂ ਖਾਊਰੂ ਪਾਉਣੇ, ਬੱਕਰੇ ਬੁਲਾਉਣੇ, ਅਤੇ ਬਾਅਦ ਵਿੱਚ ਜਦੋਂ ਉਹ ਸਾਰੇ ਪੈਸੇ ਖਾਧੇ ਫਿਰ ਰੋਣਾ, ਫਿਰ ਕਰਜ਼ਾਈ ਹੋ ਕੇ ਫਾਹੇ ਲੈਣੇ। ਉਹਨਾਂ ਨੇ ਗੁਰਮਤ ਨੂੰ ਗ੍ਰਹਿਣ ਹੀ ਨਹੀਂ ਕੀਤਾ। ਜੇ ਗੁਰਮਤ ਨੂੰ ਗ੍ਰਹਿਣ ਕਰਦੇ, ਬਾਣੀ ਪੜ੍ਹਦੇ, ਫਿਰ ਗੁਰੂ ਸਾਹਿਬ ਉਹਨਾਂ ਦੇ ਸਹਾਈ ਹੁੰਦੇ। ਉਹਨਾਂ ਨੇ ਗੁਰੂ ਸਾਹਿਬ ਨੂੰ ਛੱਡ ਹੀ ਦਿੱਤਾ, ਉਹਨਾਂ ਨੇ ਤਾਂ ਆਸਰਾ ਸਿਰਫ ਪੈਸੇ ਦਾ ਲਿਆ।
ਆਪਦ ਸੰਪਦ ਆਤਪ ਸੀਤਾ,
ਇਹ ਹੁਣ ਜਿਹੜੀਆਂ ਸਾਰੀਆਂ ਚੀਜ਼ਾਂ ਦੱਸਦੇ ਆ, ਦੁੱਖ ਵਿੱਚ, ਖੁਸ਼ਹਾਲੀ ਵਿੱਚ, ਧੁੱਪ ਵਿੱਚ, ਪਾਲੇ ਵਿੱਚ,
ਵਿਆਕੁਲ ਨਾ ਹੋਏ ਡੁਲਾਵੇ ਚੀਤਾ,
ਵਿਆਕੁਲ ਨਾ ਹੋਵੇ ਬੰਦਾ ਕਦੇ ਵੀ, ਕਿਉਂਕਿ ਦੁੱਖ ਤਾਂ ਆਉਣਾ ਹੀ ਆਉਣਾ ਜ਼ਿੰਦਗੀ 'ਚ, ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰਾ ਜਾਏ ਮਨੁੱਖ, ਫਿਰ ਖੁਸ਼ਹਾਲੀ ਆ ਜਾਂਦੀ, ਉਹਦੇ ਵਿੱਚ ਆਪਣਾ ਥੋੜ੍ਹਾ ਜਿਹਾ ਕੰਟਰੋਲ ਰੱਖੇ ਆਪਣੇ ਆਪ 'ਤੇ, ਫਿਰ ਦੂਜੇ ਨੂੰ ਉਈ ਸਮਝਣਾ ਵੀ ਇਹ ਤਾਂ ਐਵੇਂ ਹੀ ਆ, ਇਹਨੂੰ ਤਾਂ ਕਿਸੇ ਗੱਲ ਦਾ ਗਿਆਨ ਹੀ ਨਹੀਂ। ਫਿਰ ਧੁੱਪ ਲੱਗ ਜੇ ਕਿਤੇ ਮਾੜੀ ਜੀ ਉੱਥੇ ਹੀ ਰੌਲਾ ਪਾਉਣ ਲੱਗ ਜਾਂਦਾ, ਜੇ ਕਿਤੇ ਠੰਡ ਲੱਗਣ ਲੱਗ ਜੇ ਉੱਥੇ ਰੌਲਾ ਪਾਉਣ ਲੱਗ ਜਾਂਦਾ, ਉਹ 'ਚ ਵਿਆਕਲ ਹੋ ਜਾਂਦਾ। ਭਗਤ ਲੋਕ ਐਸਾ ਨਹੀਂ ਕਰਦੇ।
ਅਸ਼ਟਮ ਜਮ ਹੈ ਖਿਮਾ ਸੁਹਾਈ,
ਸੋ ਛੇਵਾਂ ਤੈਨੂੰ ਜਮ ਦੱਸਦੇ ਹਾਂ ਕਿ ਖਿਮਾ ਕਰ ਦੇਣੀ, ਕਿਸੇ ਨੇ ਗਲਤੀ ਕਰਤੀ ਸਾਰਿਆਂ ਨਾਲੋਂ ਵੱਡੀ ਚੀਜ਼ ਦੂਜੇ ਦੀ ਵਧੀਕੀ ਸਹਿ ਜਾਣੀ, ਕੋਈ ਗੱਲ ਨਹੀਂ ਜੇ ਹੁਣ ਗਲਤੀ ਕਰਤੀ ਤਾਂ ਕੀ ਹੈ, ਇਹ ਗੱਲਾਂ ਸੋਭਾ ਵਾਲੀਆਂ ਹੁੰਦੀਆਂ, ਇਹ ਗੁਰਮੁਖਾਂ ਅੰਦਰ ਲੱਛਣ ਹੁੰਦੇ ਨੇ। ਕੋਈ ਗੱਲ ਨਹੀਂ, ਜੇ ਗਲਤੀ ਹੋਈ ਭਾਈ ਸਾਤੋਂ ਵੀ ਹੋ ਜਾਂਦੀ ਹੈ, ਕੋਈ ਗੱਲ ਨਹੀਂ, ਤਾਂ ਇੱਥੋਂ ਗਲਤੀ ਹੋ ਗਈ ਤਾਂ ਕੀ ਗੱਲ ਹੈ। ਸੋ ਇਸ ਤਰ੍ਹਾਂ ਆਪਾਂ ਇਹ ਨਹੀਂ ਦੇਖਦੇ ਵੀ ਆਪਾਂ ਵੀ ਗਲਤੀਆਂ ਦੇ ਭਰੇ ਹਾਂ, ਆਪਣੇ 'ਚ ਕਿਹੜਾ ਉੱਗਣ ਨਹੀਂ, ਦੂਜੇ ਦਾ ਉੱਗਣ ਦੇਖ ਕੇ ਉਹ ਡੰਡੇ ਚੱਕ ਕੇ ਉਹਦੇ ਮਗਰ ਪੈਂਦੇ ਨੇ, ਆਪ ਭਾਵੇਂ ਉਦੋਂ ਵੀ ਭੈੜੇ ਹੋਣ। ਇਸ ਕਰਕੇ ਜਿਹੜੀ ਸਿੱਖੀ ਦੇ ਅਸੂਲ ਮਹਾਰਾਜ ਦੱਸ ਰਹੇ ਨੇ ਆਪਾਂ ਨੂੰ, ਇਹਨਾਂ ਅਸੂਲਾਂ ਮਗਰ ਚੱਲਣਾ ਹਮੇਸ਼ਾ। ਦੂਜੇ ਨੇ ਜੇ ਔਗਣ ਕਰਤਾ ਉਹਨੂੰ ਢੱਕ ਲਓ, ਪਰਦਾ ਪਾ ਦਿਓ। ਜਿਵੇਂ ਪਹਿਲਾਂ ਵੀ ਦੱਸਿਆ, ਕਿਸੇ ਜੰਗਲ ਵਿੱਚੋਂ ਤੁਰੇ ਜਾਂਦੇ ਬੰਦੇ ਨੇ ਸਾਧੂ ਨੂੰ ਪੁੱਛਿਆ, ਜੰਗਲਾਂ 'ਚ ਮਿਲਿਆ ਕੋਈ, ਕਹਿੰਦੇ ਜੀ ਰੱਬ ਵਰਗਾ ਬੰਦਾ ਕਿਹੜਾ ਹੁੰਦਾ, ਰੱਬ ਕੈਸਾ? ਕਹਿੰਦੇ ਰੱਬ ਦੇਖ ਦੂਜੇ ਦੇ ਔਗਣ ਦੇਖਤਾ, ਪਰਦਾ ਪਾ ਦਿੰਦਾ। ਪਰਮਾਤਮਾ ਵਰਗਾ ਹੀ ਬੰਦੇ ਨੂੰ ਬਣਨਾ ਚਾਹੀਦਾ, ਦੂਜੇ ਦੇ ਔਗਣ ਦੇਖ ਕੇ ਪਰਦਾ ਪਾਓ, ਕੱਲ੍ਹ ਨੂੰ ਆਪਣੇ ਤੋਂ ਔਗਣ ਹੋ ਗਿਆ, ਦੂਜਾ ਵੀ ਪਰਦਾ ਪਾ ਦੂ। ਇੱਜ਼ਤ ਭਗਣੀ ਸਿੱਖੋ, ਇਹ ਵੱਡੀ ਚੀਜ਼। ਅੱਜ ਦੇ ਯੁੱਗ ਵਿੱਚ ਲੋਕ ਇੱਜ਼ਤ ਨਹੀਂ ਢੱਕਦੇ, ਉਲਟਾ ਐਡਾ ਬਹੁਤ ਜ਼ਿਆਦਾ ਫਿਰ ਗਲਤ ਕੰਮ ਕਰਦੇ ਨੇ, ਜਿਹਦੇ ਨਾਲ ਉਹ ਜਿਹੜਾ ਬੰਦਾ ਉਹਦੀ ਤਾਂ ਬਦਨਾਮੀ ਤਾਂ ਪਰੇ ਮਰੀ ਕਿਤੇ, ਤਾਂ ਉਹ ਬਦਨਾਮੀ ਤਾਂ ਸਿੱਖ ਦੀ ਹੋਈ, ਸਿੱਖੀ ਦੀ ਹੋ ਗਈ, ਗੁਰੂ ਦੀ ਬਦਨਾਮੀ ਹੋ ਗਈ, ਸਿੱਖ ਧਰਮ ਦੀ ਬਦਨਾਮੀ ਹੋ ਗਈ। ਇਸ ਕਰਕੇ ਉਹਨੂੰ ਅੰਦਰ ਬਹਿ ਕੇ ਸਮਝਾਓ। ਦੋ ਹੋਰ ਬਥੇਰੇ ਤਰੀਕੇ ਨੇ ਸਮਝਾਉਣ ਦੇ, ਹੋਰ ਤਰੀਕੇ ਨਾਲ ਪਾਸੇ ਕਰ ਦਿਓ।
ਮਨ ਮੈਂ ਸ਼ੋਭ ਨਾ ਕਬਹੁ ਉਠਾਈ,
ਸੋਏ ਮਨ ਦੇ ਅੰਦਰ ਕਦੇ ਵੀ ਸ਼ੋਭ ਨਹੀਂ ਕਰਨਾ, ਰੰਜਗੀ ਨਹੀਂ ਕਰਨੀ, ਨਾਰਾਜ਼ਗੀ ਨਹੀਂ ਕਰਨੀ।
ਭਲਾ ਕੇ ਬੁਰਾ ਬਖਾਨੇ ਕੋਈ,
ਹੁਣ ਜਿਵੇਂ ਕੋਈ ਆਪਾਂ ਨੂੰ ਭਲਾ ਕਹਿ ਦਿੰਦਾ, ਕਦੇ ਕੋਈ ਬੁਰਾ ਵੀ ਕਹਿ ਸਕਦਾ।
ਸਹਿਨਸ਼ੀਲ ਮਨ ਸਭ ਤੇ ਹੋਏ,
ਇਸ ਕਰਕੇ ਮਨ ਦੇ ਅੰਦਰ ਸਹਿਨਸ਼ੀਲਤਾ ਹੋਵੇ, ਐਨ ਟਿਕਾਓ, ਠੰਡਾ ਸੁਭਾਅ, ਤੇ ਉਹ ਇੱਕ ਵੱਖਰੀ ਗੱਲ ਹੈ। ਵੀਰ ਰਸ ਆਉਣਾ ਤਾਂ ਜੰਗ 'ਚ ਵੱਖਰੀ ਗੱਲ ਹੈ, ਪਰ ਐਵੇਂ ਸਮਾਜਿਕ ਤੌਰ 'ਤੇ ਘਰ ਦੇ ਵਿੱਚ ਆਪਣੇ ਰਹਿੰਦਿਆਂ ਹੋਇਆਂ, ਸਮਾਜਿਕ ਤੌਰ 'ਤੇ ਦੇਸ਼ ਦੇ ਵਿੱਚ, ਉਹ ਇਹ ਸਾਰੀ ਦੁਨੀਆਂ ਵਿੱਚ ਸਮਾਜ ਵਿੱਚ ਸ਼ਾਂਤ ਸੁਭਾਅ ਰੱਖੇ।
ਸਪਤਮ ਦੁਖੀ ਨਾ ਦੇਖੀ ਕਾਹੀ,
ਫਿਰ ਇੱਕ ਸੱਤਵਾਂ ਹੁੰਦਾ ਕਿ ਦੁਖੀ ਜਿਹੜਾ ਕਿਸੇ ਨੂੰ ਦੇਖ ਕੇ ਨਾ ਥੋੜ੍ਹੀ ਉਹਦੀ ਫਿਰ ਮਦਦ ਕਰੇ, ਇਹ ਨਾ ਕਿ ਬੰਦਾ ਦੁਖੀ ਹੈ ਤੇ ਉਹਦੀ ਆਪਾਂ ਮਦਦ ਹੀ ਨਾ ਕਰੀਏ।
ਦਇਆ ਕਰੇ ਸਭ ਸੋ ਨਿਰਵਾਹੀ,
ਸਾਰਿਆਂ ਨਾਲ ਦਇਆ ਨਿਭਾਉਣੀ ਕਰੇ, ਹਰੇਕ ਬੰਦੇ ਨਾਲ ਦਇਆ ਕਰਨੀ ਸਿੱਖਣੀ ਹੈ।
ਅਸ਼ਟਮ ਕੋਮਲ ਹਿਰਦਾ ਰੱਖੇ,
ਅੱਠਵਾਂ ਜਾਮ ਹੈ ਹਿਰਦੇ ਨੂੰ ਕੋਮਲਤਾ 'ਚ ਰੱਖੇ, ਬਿਲਕੁਲ ਕੋਮਲ ਸੁਭਾਅ ਹੋਵੇ, ਦਿਆਲਤਾ ਵਾਲਾ ਕੋਮਲ ਸੁਭਾਅ ਹੁੰਦਾ ਹੈ, ਜਿਵੇਂ ਕਿਸੇ ਦਾ ਦੁੱਖ ਦੇਖ ਕੇ ਜਰ ਨਾ ਸਕਣਾ, ਉਹਦੀ ਮਦਦ ਕਰਨੀ।
ਸ਼ੁਭ ਉਪਦੇਸ਼ ਸਭਨ ਸੋ ਭਖ,
ਫਿਰ ਸਾਰਿਆਂ ਨੂੰ ਸ਼ੁਭ ਉਪਦੇਸ਼ ਕਰਦਾ ਹੋਵੇ। ਗੁਰਸਿੱਖ ਬਣਨਾ ਜੇ ਤੂੰ, ਇਹ ਨਹੀਂ ਕਿ ਉਪਦੇਸ਼ ਗਲਤ ਕਰੇ, ਸਾਰਿਆਂ ਨੂੰ ਸ਼ੁਭ ਸ਼ੁਭ ਬੋਲੇ।
ਨੌਵਾਂ ਜਮ ਮਰਯਾਦ ਆਹਾਰਾ,
ਨੌਵਾਂ ਜਮ ਜਿਹੜਾ ਹੁੰਦਾ ਭੋਜਨ ਮਰਿਆਦਾ ਵਾਲਾ ਖਾਵੇ, ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਨਿਰਜਕ ਸੰਭਾਏ, ਉਹ ਜਿਹੜਾ ਖਾਣਾ ਪੀਣਾ ਪਵਿੱਤਰਤਾ ਵਾਲਾ ਹੁੰਦਾ ਉਹਨਾਂ ਦਾ, ਇਸ ਕਰਕੇ ਉਹ ਜਿਹੜਾ ਭੋਜਨ ਹੈ ਉਹ ਇਸ ਢੰਗ ਦਾ ਹੋਵੇ ਕਿ ਮਰਿਆਦਾ ਵਾਲਾ ਭੋਜਨ ਹੋਵੇ। ਜੇ ਮਰਿਆਦਾ ਵਿੱਚ ਹੁੰਦਾ ਤਾਂ ਲੰਗਰਾਂ ਵਿੱਚ ਵੀ ਵਰਤਦਾ ਇਹ।
ਭਲਾ ਬੁਰਾ ਲਖ ਕਰੇ ਵਿਚਾਰਾ,
ਭਲਾ ਤੇ ਬੁਰਾ ਜਾਣ ਕੇ ਉਹਦੀ ਵਿਚਾਰ ਕਰੇ ਵੀ ਇਹ ਚੀਜ਼ ਭਲਾ ਹੈ ਬੁਰਾ ਹੈ। ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋ ਤਾਈਆ, ਆਨੰਦ ਸਾਹਿਬ ਚ ਲਿਖਿਆ ਇਹ।
ਕਾਵਨ ਕੋ ਆਹਾਰ ਹੈ ਜੇਤੋ,
ਖਾਣ ਦਾ ਜਿੰਨਾ ਵੀ ਆਹਾਰ ਆਪਾਂ ਰੋਜ਼ ਖਾਂਦੇ ਹਾਂ,
ਚੌਥੇ ਭਾਗ ਖਾਏ ਕੰਮ ਤੇਤੋ,
ਉਹਦੇ ਵਿੱਚੋਂ ਚੌਥਾ ਹਿੱਸਾ ਘੱਟ ਖਾਣਾ ਹੈ, ਹਮੇਸ਼ਾ ਕੋਸ਼ਿਸ਼ ਕਰਨੀ ਦੋ ਰੋਟੀਆਂ ਜਗ੍ਹਾ ਡੇਢ, ਇਹ ਇਸੇ ਪ੍ਰਕਾਰ ਘਟਾ ਕੇ ਭੋਜਨ ਖਾਣਾ ਹੀ, ਜਾਂ ਐਵੇਂ ਤੂਸ ਕੇ ਖਾ ਲੈਣਾ, ਬਹੁਤਾ ਖਾ ਲੈਣਾ, ਉਹ ਵੀ ਜਿੱਤ ਖਾਧਾ ਤਨ ਪੀੜੀਆ, ਮਨ ਮੈਂ ਚੱਲਾ ਵਿਕਾਰ।
ਦਸਵਾਂ ਜਮ ਸੋ ਸੋਚ ਲਖੀਜੈ,
ਦਸਵਾਂ ਜਮ ਆ ਜਾਂਦਾ ਕਿ ਜਿਹੜੀ ਸੋਚ ਹੁੰਦੀ ਪਵਿੱਤਰਤਾ ਰੱਖਣੀ, ਇਹ ਪਵਿੱਤਰਤਾ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ।
ਜਲ ਮਿਰਤ ਕਾ ਇਸ਼ਨਾਨ ਕਰੀਜੈ,
ਪਾਣੀ ਦੇ ਨਾਲ ਤੇ ਸਾਬਣ ਦੇ ਨਾਲ ਇਸ਼ਨਾਨ, ਪਹਿਲਾਂ ਮਿੱਟੀ ਮਲ ਕੇ ਨਹਾਉਂਦੇ ਹੁੰਦੇ ਸੀ, ਪੁਰਾਣਿਆਂ ਟਾਈਮਾਂ 'ਚ ਮਿੱਟੀ ਮਲਦੇ, ਚੀਕਣੀ ਮਿੱਟੀ ਨਾਲ ਪਿੰਡੇ ਨੂੰ ਮਲਦੇ, ਅੱਜ ਕੱਲ੍ਹ ਵੀ ਕਰਦੇ ਆ ਲੋਕ, ਉਹ ਜਿਹੜੀ ਮਿੱਟੀ ਜੀ ਲਾਉਂਦੇ ਆ ਮੁਲਤਾਨੀ ਮਿੱਟੀ ਮੂੰਹ ਨੂੰ ਸਾਫ਼ ਕਰਨ ਲਈ, ਹੋਰ ਪੁਰਾਣੇ ਲੋਕ ਚੀਕਣੀ ਮਿੱਟੀ ਨਾਲ ਹੀ ਨਹਾਉਂਦੇ ਹੁੰਦੇ, ਪਿੰਡੇ 'ਤੇ ਮਲ ਕੇ ਮਿੱਟੀ, ਫਿਰ ਉਹ ਪਾਣੀ ਨਾਲ ਨਹਾਉਣਾ, ਛੱਪਣਾ ਛੁੱਪਣਾ ਜੀ ਨਹਾਉਂਦੇ, ਸੂਇਆਂ 'ਚ ਨਹਾਉਣਾ, ਖੂਹ 'ਤੇ ਨਹਾਉਣਾ, ਅਤੇ ਇਸ ਤਰ੍ਹਾਂ ਹੁਣ ਸਾਬਣ ਆ ਗਏ ਦੇ, ਸਾਬੂਣ ਲਈਆ ਉਹ ਧੋਏ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ਼ਨਾਨ ਕਰੇ, ਦਾਤਣ ਕੁਰਲਾ ਕਰੇ, ਔਰ ਫਿਰ ਪਵਿੱਤਰਤਾ ਰੱਖੇ, ਇਹ ਢੰਗ ਨਾਲ ਆਪਣੇ ਸਰੀਰ ਨੂੰ ਵੀ ਸੰਭਾਲ ਕੇ ਰੱਖਣਾ।
ਰਾਗ ਦਵੈ ਕੇ ਮਲ ਉਰ ਮਾਹੀ,
ਰਾਗ ਕਿਸੇ ਨਾਲ ਅਕਾਰਨ ਪ੍ਰੇਮ ਕਰਨਾ, ਕਿਸੇ ਨਾਲ ਅਕਾਰਨ ਈਰਖਾ ਕਰਨੀ, ਇਹ ਮਲ ਮੈਲ ਹੈ ਮਨ ਦੇ ਅੰਦਰ, ਇਹ ਦੂਰ ਕਰੇ ਜੀ।
ਤਜ ਕਰ ਸੋਚ ਕਰਤਾ ਹੈ ਤਾਹੀ,
ਹੁਣ ਜਿਹੜਾ ਬੰਦਾ ਇਸ ਤਰੀਕੇ ਨਾਲ ਕਰਦਾ ਕਿ ਪਵਿੱਤਰਤਾ ਜਦੋਂ ਛੱਡ ਕੇ ਕਰਦਾ ਹੈ ਉਹਨੂੰ
ਜਮ ਦੱਸ ਇਸੇ ਪ੍ਰਕਾਰ ਅਲਾਏ।
ਹੁਣ ਤਜ ਕਰ ਸੋਚ ਕਰਤ ਹੈ ਤਾਹੀ, ਇਹ ਸੋਚ ਨੂੰ ਛੱਡ ਕੇ ਫਿਰ ਤਾਹੀਓ ਕਰਦਾ, ਰਾਗ ਦਵੈ ਕਰਦਾ, ਇਹਨਾਂ ਚੀਜ਼ਾਂ ਦੇ ਤਾਂ ਹੀ ਨਾ ਕਰੇ, ਮਾੜੀਆਂ ਚੀਜ਼ਾਂ ਪਾ, ਪਵਿੱਤਰਤਾ ਕਰੇ, ਪਵਿੱਤਰਤਾ ਹਮੇਸ਼ਾ ਰੱਖੇ, ਚੀਜ਼ਾਂ ਦਾ ਢੰਗ ਸਿਰ ਧੋ ਕੇ ਖਾਣਾ ਔਰ ਹੱਥ ਧੋ ਕੇ, ਕਈ ਹੱਥਾਂ ਹੁੱਥਾਂ ਨੂੰ ਉਈ ਧੋਂਦੇ ਨਹੀਂ ਚੰਗੀ ਤਰ੍ਹਾਂ, ਉਹਨਾਂ ਨੂੰ ਚਾਹੀਦਾ ਕਿ ਹੱਥਾਂ ਨੂੰ ਧੋਣਾ, ਦੋ ਤਿੰਨ ਵਾਰ ਹੱਥ ਸਾਫ਼ ਕਰਨੇ, ਕੜੇ ਸਮੇਤ ਕੜੇ ਨੂੰ ਵੀ ਧੋਣਾ ਆਪਣੇ ਨਾਲ ਸਾਬਣ ਨਾਲ, ਔਰ ਕਿਰਪਾਨ ਆਪਣੀ ਜੇ ਜੂਠੇ ਹੱਥ ਲਾਗੇ ਮਾਂਜ ਕੇ ਰੱਖਣੀ, ਗਾਤਰਾ ਵੀ ਧੋ ਕੇ ਰੱਖਣਾ, ਗਾਤਰੇ ਬਦਲਦੇ ਹੋ ਚਾਰ ਪੰਜ ਰੱਖੋ, ਕਿਰਪਾਨ ਜਿਹੜੀ ਹੈ ਉਹ ਕਿਰਿਆ ਆਦਿਕ ਨੂੰ ਹੋਰ ਰੱਖੇ, ਫਿਰ ਪਵਿੱਤਰ ਕਿਰਪਾਨ ਜਿਹੜੀ ਵੱਖਰੀ ਰੱਖੇ ਦਰਬਾਰ ਸਾਹਿਬ ਪਾਉਣੀ ਹੈ। ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਸਿੱਖਣੀਆਂ ਪੈਂਦੀਆਂ ਨੇ, ਵਸਤਰ ਪਵਿੱਤਰਤਾ ਵਾਲੇ ਪਾਉਣੇ, ਬਹੁਤ ਸਾਰੀਆਂ ਚੀਜ਼ਾਂ ਸਿਖਾ ਰਹੇ ਨੇ।
ਦਸਾਂ ਨੇਮ ਸੁਣੋ ਮਨ ਲਾਏ,
ਹੁਣ ਅੱਗੇ ਤੈਨੂੰ ਪਹਿਲਾਂ ਕਹਿੰਦੇ ਦੱਸਿਆ ਪਈ ਰਾਜਨ, ਯਮ ਤਾਂ ਤੈਨੂੰ ਦੱਸਦੇ ਦਸ ਪ੍ਰਕਾਰ ਦੇ, ਹੁਣ ਨੇਮ ਹੁੰਦੇ ਦਸ, ਇਹ ਦਸ ਪ੍ਰਕਾਰ ਦੇ ਅੱਗੇ ਤੈਨੂੰ ਨੇਮ ਦੱਸਦੇ ਆ ਕਿਹੜੇ ਹੁੰਦੇ ਨੇ।
ਪ੍ਰਥਮੇ ਤਪਸੋ ਤਿੰਨ ਪ੍ਰਕਾਰ,
ਪਹਿਲਾਂ ਹੁੰਦਾ ਤਪ, ਤਪ ਹੁੰਦਾ ਤਿੰਨ ਪ੍ਰਕਾਰ ਦਾ, ਉਹ ਪਹਿਲਾਂ ਸੁਣ ਲੈ।
ਰਾਜ ਤਮ ਬਹੁਰ ਸੰਤ ਕੇ ਇਸ਼ਾਰਾ,
ਇੱਕ ਤਪ ਹੁੰਦਾ ਰਜੋ ਗੁਣੀ, ਇੱਕ ਤਮੋ ਗੁਣੀ, ਇੱਕ ਸ਼ਾਂਤ ਕੀ ਗੁਣੀ ਹੁੰਦਾ ਤਪ।
ਸ਼ੁੱਧਾ ਅਗਨ ਜਲ ਸੋ ਤਨ ਤਾਵਾ,
ਹੁਣ ਇੱਕ ਹੁੰਦੇ ਨੇ ਜਿਹੜਾ ਭੁੱਖ ਰੱਖਣੀ ਆ, ਅੱਗ ਦੀ ਧੂਣੀ ਲਾ ਕੇ ਜੇਠ ਹਾੜ੍ਹ ਦੇ ਮਹੀਨੇ ਚਾਰ ਧੂਣੀਆਂ ਲਾ ਕੇ ਵਿਚਕਾਰ ਬਹਿਣਾ, ਇੱਕ ਹੁੰਦਾ ਫਿਰ ਪਾਣੀ ਦੇ ਵਿੱਚ ਖੜਨਾ, ਬਾਰਾਂ ਬਾਰਾਂ ਸਾਲ ਪਾਣੀ 'ਚ ਹੀ ਖੜੇ ਰਹਿਣਾ, ਇਸ ਤਰ੍ਹਾਂ ਸਰੀਰ ਨੂੰ ਕਸ਼ਟ ਦੇਣਾ।
ਇਹ ਤਾਮਸੀ ਫਲਦਾ ਗਾਵਾ,
ਇਹ ਤਾਮਸੀ ਹੈ, ਇਹ ਫਲ ਦੇਣ ਵਾਲਾ ਕਿਹਾ ਜਾਂਦਾ ਹੈ।
ਹਿਰਦੇ ਗਿਆਨ ਇਸ ਤੇ ਨਹਿ ਹੋਏ,
ਪਰ ਇਹਦੇ 'ਚ ਮਨ 'ਚ ਗਿਆਨ ਨਹੀਂ ਹੁੰਦਾ, ਇਹ ਸਿਰਫ ਇਹ ਹੈ ਕਿ ਭੁੱਖ ਰੱਖੀ ਅੱਗ 'ਚ, ਚਾਰੇ ਪਾਸੇ ਅੱਗ ਬਾਲ ਕੇ ਬੈਠਾ, ਪਾਣੀ ਦੇ ਵਿੱਚ ਖੜਾ ਰਿਹਾ, ਇਹਦੇ ਨਾਲ ਮਾੜਾ ਮੋਟਾ ਰਿੱਧੀ ਸਿੱਧੀ ਕੋਈ ਇਕਾਗਰਤਾ ਜੀ ਹੋ ਕੇ ਪ੍ਰਾਪਤੀ, ਕੁਛ ਨਾ ਕੁਛ ਲੈ ਡਿੱਗਦਾ, ਜ਼ਬਾਨ 'ਚ ਸੱਤਾ ਜੀ ਆ ਗਈ ਮਾੜੀ ਜੀ, ਇਹ ਤਪ ਕਹਿੰਦੇ ਨੇ। ਤਪ ਦਾ ਹੰਕਾਰ ਵੀ ਹੁੰਦਾ, ਤਪ ਨਾਲ ਰਾਜ ਵੀ ਮਿਲ ਜਾਂਦਾ, ਪਰ ਮਨ ਦੇ ਜਿਹੜੇ ਗਿਆਨ ਹੈ ਉਹ ਨਹੀਂ ਹੁੰਦਾ।
ਦੇਤ ਫਲਣ ਜੇ ਕਰ ਹੈ ਕੋਈ,
ਸੋ ਫਲਾਂ ਨੂੰ ਦਿੰਦਾ ਜੇ ਕੋਈ ਕਰਦਾ ਹੈ।
ਰੋਕ ਕਰਮ ਰਖੀਕ ਜੋ ਕਰਨੀ,
ਹੁਣ ਅੱਗੇ ਸੁਣੋ, ਕਹਿੰਦੇ ਰੋਕ ਕੇ ਆਪਣੀਆਂ ਇੰਦਰੀਆਂ ਨੂੰ, ਫਿਰ ਕੁਕਰਮ ਜੋ ਕਰਨੀ, ਰੋਕ ਕਰਮ ਰਖੀਕ ਜੋ ਕਰਨੀ, ਮੰਦੇ ਕੰਮਾਂ ਦੀ ਜੇ ਰੋਕ ਕੇ ਰੱਖਣਾ ਇੰਦਰੀਆਂ ਨੂੰ ਇਹਨਾਂ ਵੱਲੋਂ।
ਰਾਜਸ ਇਹ ਹੈ ਸੋ ਕਰਮਨ ਧਰਨੀ,
ਇੰਦਰੀਆਂ ਨੂੰ ਮਾੜੇ ਪਾਸਿਓਂ, ਅੱਖਾਂ ਨੂੰ, ਕੰਨਾਂ ਨੂੰ, ਨੱਕ ਨੂੰ, ਮੂੰਹ ਨੂੰ, ਜ਼ੁਬਾਨ ਨੂੰ, ਹੱਥਾਂ ਪੈਰਾਂ ਸਾਰਿਆਂ ਨੂੰ ਵਿਕਾਰਾਂ ਵੱਲੋਂ ਮਨ ਨੂੰ ਰੋਕ ਕੇ ਰੱਖੇ, ਇਹ ਰਾਜਸੀ ਤਪ ਹੁੰਦਾ।
ਦੋਹਰਾ ਬਹੁਰ ਸੰਤ ਕੀ ਤਪ ਹੈ, ਬਿਰਤ ਟਕਾਵਨ ਕੀ ਨਾ।
ਹੁਣ ਇਹ ਰਾਜਸੀ ਜਿਹੜਾ ਪਿੱਛੇ ਦੱਸਿਆ, ਇਹ ਸ਼੍ਰੇਸ਼ਟ ਕੰਮਾਂ ਦਾ ਧਾਰਨਾ, ਅੱਗੇ ਹੁਣ ਦੱਸਦੇ ਸ਼ਾਂਤ ਕੀ ਤਪ ਕੀ ਹੁੰਦਾ। ਸ਼ਾਂਤ ਕੀ ਤਪ ਹੁੰਦਾ ਇਹ ਜਿਹੜਾ ਬਿਰਤੀ ਨੂੰ ਟਿਕਾਉਣਾ ਆਪਣਾ, ਪਹਿਲਾਂ ਤਾਂ ਅਸੀਂ ਸਰੀਰ ਨੂੰ ਕਸ਼ਟ ਦੇਣਾ, ਫਿਰ ਤਮੋ ਗੁਣ, ਰਜੋ ਗੁਣ ਹੁੰਦਾ ਜਿਹੜੇ ਇੰਦਰੀਆਂ ਕੱਲੀਆਂ ਨੂੰ ਰੋਕ ਲਿਆ ਪਰ ਮਨ ਨਹੀਂ ਟਿਕਾਇਆ, ਊਂ ਠੀਕ ਹੈ ਜੀਵਨ ਵਾਲਾ ਬੰਦਾ ਪਰ ਮਨ ਨਹੀਂ ਇਕਾਂਤ ਇਕਾਗਰ ਹੈ। ਬਹੁਤ ਸ਼ਾਂਤ ਕੀ ਤਪ ਇਹ ਹੈ, ਬ੍ਰਿਤ ਟਿਕਾਵਨ ਕੀਨ, ਫਿਰ ਹੁੰਦਾ ਕਿ ਬਿਰਤੀ ਨੂੰ ਟਿਕਾ ਲੈਣਾ ਆਪਣੀ, ਇਹ ਸ਼ਾਂਤ ਕੀ ਤਪ ਹੈ।
ਨੇਮ ਸੰਤੋਖ ਦੂਜਾ ਲਖਾਂ, ਦਵੈ ਪ੍ਰਕਾਰ ਸੋਚੀਨ,
ਹੁਣ ਜਾਣੋ ਅੱਗੇ ਇੱਕ ਨੇਮ ਹੈ ਸੰਤੋਖ, ਦੂਜੇ ਦੂਜੋ ਲਖੋ, ਦੂਜਾ ਜਾਣਨਾ ਕਰੋ, ਇਹ ਵੀ ਦੋ ਪ੍ਰਕਾਰ ਦਾ ਹੁੰਦਾ।
ਚੌਪਏ ਹੱਥ ਪਦਾਰਥ ਆਵਤ ਨਾਹੀ,
ਕਹਿੰਦੇ ਹੱਥ ਵਿੱਚ ਬੰਦੇ ਦੇ ਪਦਾਰਥ ਤਾਂ ਨਹੀਂ ਆਉਂਦਾ, ਬੜੇ ਯਤਨ ਜੇ ਕਰਦਾ, ਇਹ ਸੰਤੋਖ ਹੈ ਦੂਜਾ ਨੇਮ।
ਸੰਤੋਖੇ ਅਸ ਮੁਖ ਪ੍ਰਾਹੀ,
ਫਿਰ ਪਦਾਰਥ ਤਾਂ ਕਿਤੋਂ ਮਿਲਣਾ ਨਾ, ਕੋਲ ਕੁਛ ਵੀ ਨਾ ਹੋਣਾ, ਲੋਕਾਂ ਨੂੰ ਕਹਿਣਾ ਅਸੀਂ ਤਾਂ ਸੰਤੋਖੀ ਹੁੰਦੇ ਹਾਂ ਜੀ, ਅਸੀਂ ਤਾਂ ਕੋਈ ਚੀਜ਼ ਲੈਂਦੇ, ਮਿਲਦਾ ਤਾਂ ਊਂ ਨਹੀਂ, ਸੰਤੋਖੀ ਕਹਾਉਣ ਲੱਗ ਜਾਂਦੇ ਨੇ।
ਤੇ ਹਿਰਦੇ ਹਰਖ ਨਹਿ ਹੋਏ,
ਉਹਦੇ ਨਾਲ ਮਨ ਦੇ ਅੰਦਰ ਖੁਸ਼ੀ ਨਹੀਂ ਹੁੰਦੀ।
ਨਿਜ ਕੀਰਤ ਕੋ ਚਾਹਤ ਸੋਏ,
ਉਹ ਆਪਣੀ ਸਿਰਫ ਵਡਿਆਈ ਚਾਹੁੰਦਾ ਹੁੰਦਾ, ਐਵੇਂ ਫੜ ਫੜ ਕੇ ਜੇ ਮਾਰੀ ਜਾਣੇ ਸਾਨੂੰ ਤਾਂ ਉੱਥੇ ਆਹ ਮਿਲਦਾ ਸੀ ਜੀ, ਅਸੀਂ ਤਾਂ ਲਿਆ ਹੀ ਨੀਗਾ, ਅਸੀਂ ਤਾਂ ਬਹੁਤ ਤਿਆਗੀ ਹੁੰਦੇ ਹਾਂ, ਮੈਂ ਤਾਂ ਬਹੁਤ ਸੰਤੋਖੀ ਹਾਂ।
ਦੂਜੇ ਜਥਾ ਲਾਭ ਸੰਤੋਖੋ,
ਅਸਲ ਵਿੱਚ ਉਹ ਸੰਤੋਖ ਹੁੰਦਾ ਜਥਾ ਲਾਭ ਤਥਾ ਸੰਤੁਸ਼ਟ, ਜਿੰਨਾ ਕੁ ਮਿਲਿਆ ਉਹ ਚ ਸੰਤੋਖ ਰੱਖ ਲੈਣਾ।
ਧਾਰਤ ਹੈ ਜੋਗੀ ਬਿਨ ਦੋਖੋ,
ਬਿਨਾਂ ਕਿਸੇ ਦੋਸ਼ ਦੇ ਜੋਗੀ ਲੋਕ ਇਹਨੂੰ ਧਾਰਨਾ ਕਰਦੇ ਹਨ, ਇਹ ਜਿਹੜਾ ਸੰਤੋਖ ਹੁੰਦਾ ਹੈ।
ਵਸਤ ਨਾ ਪ੍ਰਾਪਤ ਤੋਂ ਹਰ ਖਾਈ,
ਜੋ ਉਹਨਾਂ ਨੂੰ ਜਦੋਂ ਕੋਈ ਵਸਤੂ ਪ੍ਰਾਪਤ ਵੀ ਨਹੀਂ ਹੁੰਦੀ ਤਾਂ ਵੀ ਉਹ ਖੁਸ਼ ਹੀ ਰਹਿੰਦੇ, ਕੋਈ ਗੱਲ ਨੀ, ਮਨ ਦਾ ਸੰਤੋਖ ਵੱਡਾ ਹੁੰਦਾ।
ਜੇ ਪ੍ਰਾਪਤ ਹੋਇਆ ਤਾਂ ਸੁਖ ਪਾਈ,
ਜੇ ਮਿਲ ਗਿਆ ਛਕ ਲਿਆ, ਨਹੀਂ ਮਿਲਿਆ ਤਾਂ ਕੋਈ ਗੱਲ ਨੀ, ਰੱਬ ਰੱਬ ਕਹਿ ਕੇ। ਜਿਵੇਂ ਭਾਈ ਕਮਲੀਆ ਜੀ ਜਾਂਦੇ ਹੁੰਦੇ ਸੀ ਮੰਗਣ ਵਾਸਤੇ, ਉਹਨਾਂ ਨੇ ਜਦ ਜਾਣਾ, ਜਾ ਕਰਕੇ ਘਰ ਦੇ ਅੱਗੇ ਭਾਈ ਗੋਦੜੀਆ ਵੀ ਐਂ ਕਰਦੇ ਸੀ, ਇੱਕੋ ਘਰ ਮੂਹਰੇ ਪਿੰਡ 'ਚ ਖੜ ਕੇ ਕਹਿਣਾ ਸਤਨਾਮ ਵਾਹਿਗੁਰੂ, ਦੋ ਮਿੰਟ ਦੇਖਿਆ ਨਹੀਂ ਆਇਆ ਪ੍ਰਸ਼ਾਦਾ ਕੋਈ ਲੈ ਕੇ ਅੰਦਰੋਂ, ਉਹਨੇ ਕਹਿਣਾ ਅੱਜ ਹਮੀ ਹੁਕਮ ਨਹੀਂ ਹੈ ਮਹਾਰਾਜ ਦਾ, ਬਸ ਵਾਪਸ ਜਾ ਕੇ ਫਿਰ ਪਾਠ ਕਰਨ ਲੱਗ ਜਾਣਾ। ਉਹ 25-25 ਪਾਠ ਦੋਵਾਂ ਜਾਣੇ ਜਪਜੀ ਸਾਹਿਬ ਦੇ ਕਰਨ ਵਾਲੇ ਪ੍ਰੇਮੀ, ਬਸ ਇਹ ਬਹੁਤਾ ਨਹੀਂ ਸੀ ਮੰਗਦੇ ਰੋਟੀ, ਬਸ ਇੱਕ ਘਰ ਤੋਂ ਮੰਗਣੀ, ਫਿਰ ਪਿੰਡ ਵਾਲਿਆਂ ਨੂੰ ਪਤਾ ਵੀ ਬਾਬੇ ਨੇ ਮੁੜ ਜਾਣਾ, ਸਤਨਾਮ ਵਾਹਿਗੁਰੂ ਕਹਿੰਦੇ ਲੋਕ ਦੌੜੇ ਆਉਂਦੇ ਸੀ ਰੋਟੀ ਲੈ ਕੇ ਵੀ ਗੁਰਮੁਖਾਂ ਨੇ ਵਾਪਸ ਮੁੜ ਜਾਣਾ, ਮਹਾਂਪੁਰਖ ਹੈ, ਬਾਣੀ ਪੜ੍ਹਨ ਵਾਲਾ ਹੈ, ਇਹ ਹੁੰਦਾ ਸੰਤੋਖ।
ਦੋਹਰਾ ਵਾਹਿਗੁਰੂ ਕੀ ਰਜਾਏ ਪੈ ਹਰ ਖੈ ਮਨ ਸੁਖ ਪਾਏ,
ਉਹ ਵਾਹਿਗੁਰੂ ਜੀ ਦੀ ਰਜਾ ਵਿੱਚ ਹੀ ਖੁਸ਼ ਰਹਿੰਦਾ, ਮਨ ਦੇ ਅੰਦਰ ਬੜਾ ਹੀ ਸੁਖ ਪ੍ਰਾਪਤ ਕਰਦਾ। ਵਾਹਿਗੁਰੂ ਕਰ ਜਾਪ ਲਿਹੋ ਰੱਖੈ ਜੇ ਮਨ ਸੁਖ ਪਾਏ, ਬਸ ਉਹ ਕਹਿੰਦੇ ਵਾਹਿਗੁਰੂ ਦੀ ਰਜਾ ਹੈ, ਜੋ ਦੇਤਾ ਅਸੀਂ ਛਕ ਲਿਆ, ਵਾਹਿਗੁਰੂ ਕਹਿ ਕੇ ਛਕ ਲੈਣਾ।
ਤੀਸਰ ਆਸਤਿਕ ਬੁੱਧ ਹੈ ਗੁਰਬਤ ਦ੍ਰਿੜ ਨਿਸ਼ਚਾ,
ਤੀਸਰੀ ਬੁੱਧੀ ਹੁੰਦੀ ਆਸਤਿਕਤਾ ਵਾਲੀ ਬੁੱਧੀ, ਕਿ ਗੁਰੂ ਦੇ ਬਚਨਾਂ ਦੇ ਉੱਤੇ ਪੱਕਾ ਨਿਸ਼ਚਾ ਹੋਣਾ, ਉਹ ਮਨ ਨੇ ਡੋਲਣਾ ਨਾ।
ਚੌਪਏ ਚੌਥਾ ਦਾਨ ਦੇਣ ਕੋ ਦਾਤਾ,
ਚੌਥੇ ਹੁੰਦੇ ਦਾਨ ਦੇਣ ਦਾ ਦਾਤਾ ਹੁੰਦਾ ਦਾਨ ਕਰਨ ਵਾਲਾ।
ਦਮਰਜ ਸਤਗੁਣ ਤਿਹੇ ਤ੍ਰੈ ਭਾਂਤਾ,
ਹੁਣ ਦਾਨ ਵੀ ਤਿੰਨ ਤਰ੍ਹਾਂ ਦਾ ਹੁੰਦਾ, ਇੱਕ ਤਮੋ ਗੁਣੀ, ਰਜੋ ਗੁਣੀ, ਸਤੋ ਗੁਣੀ।
ਕਲਹਿ ਕਰੋਧ ਸੋ ਬਿਨ ਸੁਭ ਕਾਲਾ,
ਗੁੱਸੇ ਚ ਆ ਕੇ ਬਿਨਾਂ ਸ਼ੁਭ ਸਮੇਂ ਤੋਂ ਐਵੇਂ ਹੀ ਦਾਨ ਕਰਨਾ, ਜਿਹੜਾ ਸੋ ਮੰਗਤਾ ਖੜਾ ਮੰਗੀ ਜਾਂਦਾ, ਵਗਾ ਕੇ ਸਿਰ ਚ ਮਾਰੀ ਰੋਟੀ ਉਹਦੇ, ਜਾਂ 10-5 ਪੈਸੇ ਵਗਾ ਕੇ ਮਾਰੇ, ਚੱਕ ਫੜ ਬਾਬਾ ਦਫਾ ਹੋ, ਨਾਲੇ ਖਿੱਚ ਕੇ ਪੈਣਾ ਅਗਲੇ ਨੂੰ, ਉਹ ਕਾਹਦਾ ਦਾਨ ਮੰਨਿਆ।
ਜੇਤ ਤਾਮਸੀ ਰੀਤ ਵਿਸਾਲਾ,
ਇਹ ਤਾਮਸੀ ਰੀਤੀ ਹੁੰਦੀ ਹੈ, ਇਹੋ ਜਿਹਾ ਦਾਨ ਦੇ ਨਾਲ ਤਾਂ ਉਹੀ ਚੰਗਾ ਹੈ।
ਨਿਜ ਜਸ ਹੇਤ ਦੇਤ ਜੋ ਦਾਨਾ,
ਇੱਕ ਬੰਦੇ ਉਹ ਹੁੰਦੇ ਨੇ ਜਦੋਂ ਉਦੋਂ ਦਾਨ ਕਰਦੇ ਨੇ ਜਦੋਂ ਸਾਰੇ ਜਾਣੇ ਦੇਖਦੇ ਹੋਣ, ਅੱਗੇ ਪਿੱਛੇ ਨਹੀਂ ਕਰਨਾ, ਜਦੋਂ ਸਾਰੇ ਜਾਣੇ ਬੈਠੇ ਹੋਣ ਭਰੀ ਸੰਗਤ ਵਿੱਚ, 5 ਕਿਲੋ ਆਟਾ ਲਿਆਇਆ, ਫਿਰ ਦਾਲ ਲਿਆਇਆ, ਸਾਰੇ ਦੇ ਦਿਓ, ਬਈ ਬੜਾ ਦੁੱਧ ਚੱਕ ਕੇ ਲਿਆਇਆ, ਉਹ ਦਾਨ ਹੁੰਦਾ ਵਡਿਆਈ ਲਈ। ਦਾਨ ਹੁੰਦਾ ਇਸ ਤਰ੍ਹਾਂ ਦਾ ਦਿਖਾਵੇ ਦਾ ਦਾਨ, ਜਿਹੜਾ ਇਹ ਸਾਰੇ ਰਾਜਸੀ ਦਾਨ ਹੁੰਦੇ ਨੇ।
ਐ ਰਾਜਸੀ ਫਲ ਲੱਗ ਜਾਣਾ,
ਇਹਦਾ ਥੋੜਾ ਜਿਹਾ ਫਲ ਮਿਲ ਜਾਂਦਾ, ਕਿਉਂਕਿ ਉਹਨੇ ਹਉਮੈ ਵਿੱਚ ਆ ਕੇ ਆਪਣੇ ਦਿਖਾਵੇ ਲਈ ਦਾਨ ਕੀਤਾ। ਹਰੇਕ ਇਸ ਤਰ੍ਹਾਂ ਸਾਵਧਾਨ ਰਹਿਣਾ ਕਿ ਦਾਨ ਕਰਨ ਵੇਲੇ ਸੋਚ ਲੈਣਾ ਕਿ ਤਾਮਸੀ ਨਾ ਹੋਵੇ, ਰਾਜਸੀ ਨਾ ਹੋਵੇ।
ਕਰ ਕਾ ਬਿਨੈ ਦੇਨਰ ਦੇਖੇ,
ਇਸ ਤਰ੍ਹਾਂ ਬੇਨਤੀ ਭਾਵ ਅਧਿਕਾਰੀ ਪੁਰਖ ਨੂੰ ਦੇਖ ਕਰਕੇ ਦਾਨ ਦੇਣਾ।
ਇਹੋ ਸੰਤ ਕੀ ਫਲਤ ਬਸੇਖੇ,
ਇਹ ਬਹੁਤਾ ਫਲਦਾ ਕਿ ਮੌਕਾ ਦੇਖ ਕੇ ਦਾਨ ਕਰਨਾ ਔਰ ਦੇਖਣਾ ਕਿ ਬੰਦਾ ਯੋਗ ਹੈ ਦਾਨ ਦੇ। ਕਈ ਉਈ ਦੇਈ ਜਾਂਦੇ ਦਾਨ, ਭਾਵੇਂ ਪੈਸਾ ਜਿਹੜਾ ਦੇਣਾ ਉਹ ਸ਼ਰਾਬੀ ਕਬਾਬੀ ਨਸ਼ਈ ਬੰਦੇ ਨੂੰ ਪੈਸਾ ਨਾ ਦੇਵੇ, ਕਿਉਂਕਿ ਉਹਨੇ ਤੇ ਫਿਰ ਨਸ਼ਾ ਹੀ ਕਰ ਲੈਣਾ ਉਹਦਾ। ਇਹਦੇ ਉਹਨੂੰ ਰੋਟੀ ਦੇਵੇ ਜਾਂ ਹੋਰ ਕੋਈ ਖਾਣ ਵਾਲੀ ਚੀਜ਼, ਜੇ ਨਹੀਂ ਕੱਪੜਾ ਤਾਂ ਕੱਪੜਾ ਦੇਣਾ। ਇਹ ਵੀ ਗਾਹ ਪੀਰ ਹੁੰਦੇ ਉਹ ਨਸ਼ਿਆਂ ਵਾਲੇ, ਹੰਸਾਲੀ ਵਾਲੇ ਮਹਾਂਪੁਰਖਾਂ ਕੋਲ ਕਈ ਆਏ ਤਾਂ ਉਹ ਕਹਿੰਦੇ ਬਾਬਾ ਜੀ ਕੰਬਲ ਲੈਣਾ, ਇੱਕ ਕਹਿੰਦਾ ਕੰਬਲ ਲੈਣਾ, ਸਾਧੂ ਜੀ ਆ ਗਿਆ, ਉਹ ਇੱਕ ਕਹਿੰਦਾ ਮੈਂ ਛਤਰੀ ਲੈਣੀ, ਨਵੀਂ ਛਤਰੀ ਲੈ ਤੀ। ਉਹ ਜਦ ਪਰੇ ਇੱਕ ਪੈਂਦਾ ਆਲਾ ਸਿੰਘ ਦੀ ਬਡਾਲੀ, ਉੱਥੇ ਉੱਥੋਂ ਦੁਕਾਨਦਾਰ ਨੂੰ ਵੇਚ ਗਏ ਦੋਵੇਂ ਚੀਜ਼ਾਂ, ਵੇਚ ਕੇ ਗਾਂ ਮੈਂ ਨਸ਼ਾ ਕਰ ਲਿਆ ਉਹਦਾ। ਇਹ ਕਈ ਲੋਕ ਐਂ ਸ਼ੈਤਾਨ ਹੁੰਦੇ ਨੇ, ਚੀਜ਼ ਵੀ ਬੜੇ ਧਿਆਨ ਨਾਲ ਦੇਣੀ ਪੈਂਦੀ ਹੈ, ਨਾਲੇ ਤਾਂ ਦਾਨ ਲੈ ਲੈਣਾ ਫਿਰ ਵੇਚ ਦੇਣਾ, ਫਿਰ ਦਾਨ ਲੈ ਲੈਣਾ ਫਿਰ ਵੇਚ ਦੇਣਾ, ਉਹਨਾਂ ਨੇ ਇਹ ਤਰੀਕੇ ਬਣਾਏ ਹੁੰਦੇ ਨੇ।
ਦੋਹਰਾ ਵਾਹਿਗੁਰੂ ਕੋ ਜਾਣਕੈ ਸਵੈ ਪਦਾਰਥ ਦੇ,
ਵਾਹਿਗੁਰੂ ਦਾ ਸਾਰਾ ਕੁਝ ਦਿੱਤਾ ਹੋਇਆ, ਸਾਰੇ ਪਦਾਰਥ ਮੈਨੂੰ ਰੱਬ ਨੇ ਦਿੱਤੇ ਨੇ, ਮੈਂ ਕੋਈ ਦਾਨ ਨਹੀਂ ਕਰਦਾ, ਅਸੀਂ ਤਾਂ ਵੰਡ ਕੇ ਛਕਦੇ ਹਾਂ। ਗੁਰਸਿੱਖ ਦਾ ਕੰਮ ਨਹੀਂ ਹੈ ਦਾਨ ਕਰਨੇ, ਆਪਾਂ ਤਾਂ ਵੰਡ ਛਕਣ ਵਾਲੇ ਹਾਂ ਰਾਜਨ। ਜੇ ਰੱਬ ਨੇ ਕਿਸੇ ਨੂੰ ਬਹੁਤਾ ਦਿੱਤਾ, 10 ਨੂੰ ਖਵਾਵੇ, 50 ਨੂੰ ਖਵਾਵੇ, 100 ਨੂੰ ਖਵਾਵੇ, ਜੇ ਇੱਕ ਰੋਟੀ ਆ ਅੱਧੀ ਅੱਧੀ ਦੋ ਜਾਣੇ ਕਰਕੇ ਖਾਓ, ਵੰਡ ਛਕੋ। ਇਉਂ ਕਈ ਲੋਕ ਤਾਂ ਕਹਿੰਦੇ ਨੇ ਕਿ ਸਾਡੇ ਜੀ ਵਿੱਚ ਹੈਗਾ ਕਿ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ, ਜਿਵੇਂ ਦੋ ਜਣੇ ਬੱਸ 'ਚ ਬੈਠੇ ਸੀ, ਕਹਿੰਦਾ ਹਾਂਜੀ, ਕਹਿੰਦਾ ਅਸੀਂ ਕਹਿੰਦਾ ਸਾਡੇ ਤਾਂ ਇਹ ਹਾਂ ਵੀ ਸਾਡੇ ਦੇ ਵਿੱਚ ਪਾਰਟੀ 'ਚ ਅਸੂਲ ਹੈ ਵੀ ਸਾਰਿਆਂ ਨੂੰ ਬਰਾਬਰ ਰੱਖਣਾ, ਅਤੇ ਕਹਿੰਦਾ ਤੂੰ ਸਾਡੀ ਪਾਰਟੀ 'ਚ ਰਲ ਜਾ, ਬੰਦਾ ਕਹਿੰਦਾ। ਕਹਿੰਦਾ ਅੱਛਾ ਜੀ, ਬਰਾਬਰ ਰੱਖਦੀ ਤੁਹਾਡੀ ਪਾਰਟੀ 'ਚ? ਕਹਿੰਦੇ ਹਾਂ ਜੀ। ਕਹਿੰਦੇ ਤੁਹਾਡੀ ਜੇਬ 'ਚ ਕਿੰਨੇ ਰੁਪਈਏ? ਕਹਿੰਦਾ 20 ਰੁਪਈਏ। ਕਹਿੰਦਾ ਜੀ ਮੇਰੇ ਕੋਲ ਤਾਂ ਫਿਰ ਕੁਛ ਵੀ ਨਹੀਂ, ਪਹਿਲਾਂ ਤਾਂ ਆਪਾਂ 10-10 ਕਰੀਏ ਦੋਵਾਂ ਜਾਣੇ ਆਪਸ 'ਚ। ਕਹਿੰਦਾ ਇਉਂ ਨਹੀਂ। ਕਹਿੰਦਾ ਫੇਰ ਕਿਵੇਂ? ਉਹ ਫੇਰ ਮੈਂ ਤੈਨੂੰ ਸਮਝਾਊਂ, ਫੇਰ ਆਈ ਉੱਥੇ 10 ਰੁਪਏ ਉਹਨੂੰ ਦਿੱਤੇ ਨਹੀਂ, ਫੇਰ ਕਾਹਦੀ ਗੱਲ ਹੈ? ਮਹਾਰਾਜ ਕਹਿੰਦੇ ਨੇ ਦਾਨ ਕਰਨਾ ਨਹੀਂ, ਆਪਾਂ ਉਹ ਪੰਡਤਾਂ ਕੋ ਦਾਨ ਪੁੰਨਾ ਵਾਲੇ ਪਾਸੇ ਪੈਣਾ ਹੀ ਨਹੀਂ, ਆਪਾਂ ਤਾਂ ਸਿਰਫ ਵਾਹਿਗੁਰੂ ਦਾ ਜਾਣ ਕੇ ਵੰਡ ਛਕਣਾ ਹੈ।
ਤਨਕਨ ਆਪਣਾ ਮਾਨੈ ਤਾਹੇ ਅਖੈ ਫਲ ਲੈ।
ਤਨਕ ਮਾਤਰ ਵੀ ਆਪਣਾ ਨਾ ਮੰਨੇ, ਉਹ ਅਵਿਨਾਸੀ ਜੋ ਕਦੇ ਨਾਸ ਨਾ ਹੋਵੇ, ਉਹਦਾ ਫਿਰ ਫਲ ਉਹ ਮਿਲਦਾ। ਸਭ ਵਾਹਿਗੁਰੂ ਦਾ ਹੀ ਆ ਭਾਈ, ਮੇਰੇ ਕੋਲ ਵੀ ਲੈ, ਤੂੰ ਵੀ ਲੈ ਲੈ ਭਾਈ।
ਜੋ ਪਏ ਦਰਬ ਕਿੰਨਾ ਵਿਦਿਆ ਕੋ ਦਾਨਾ,
ਜਾਂ ਤਾਂ ਪੈਸੇ ਦਾ ਜਿਹੜਾ ਦਾਨ ਜਾਂ ਫਿਰ ਵਿਦਿਆ ਦਾ ਦਾਨ ਹੈ।
ਦੇਤ ਸੰਤ ਕੀ ਹਵੇ ਨਿਰਮਾਣਾ,
ਇਹ ਨਿਰਮਾਣ ਹੋ ਕੇ ਦੇਵੇ, ਸ਼ਾਂਤੀ ਦਿੰਦਾ ਹੈ।
ਏਕੋ ਫਲ ਹਵੇ ਅਮਿਤ ਵਿਸਾਲਾ,
ਇਹਦਾ ਜਿਹੜਾ ਫਲ ਹੈ ਨਾ ਉਹ ਬਹੁਤ ਜ਼ਿਆਦਾ ਹੁੰਦਾ ਹੈ।
ਵੇਦ ਸੰਤ ਭਾਗਤ ਇਸ ਢਾਲਾ,
ਵੇਦ ਤੇ ਸੰਤ ਮਹਾਤਮਾ ਇਸ ਤਰੀਕੇ ਨਾਲ ਕਹਿੰਦੇ ਹਨ।
ਪੰਜਮ ਪੂਜਾ ਮਨ ਕਰ ਕਰਨੀ,
ਪੰਜਵਾਂ ਹੁੰਦਾ ਪੂਜਾ ਕਰਨੀ ਹੈ, ਨੇਮ ਪੰਜਵਾਂ ਨੇਮ ਹੈ, ਪੂਜਾ ਕਰਨੀ ਹੈ, ਪੂਜਾ ਕੀਚਾ ਨਾਮ ਤੇ ਆਈ ਹੈ। ਪੂਜਾ ਜਿਹੜੀ ਕਰਨੀ ਹੁੰਦੀ ਹੈ ਮਨ ਕਰਕੇ ਕਰਨੀ, ਹੱਥਾਂ ਨਾਲ ਤਾਂ ਹੋ ਗਏ 4 ਫੁੱਲ ਚੜ੍ਹਾ ਤੇ ਮਾੜਾ ਮੋਟਾ, ਹੱਥਾਂ ਨਾਲ ਜਿੰਨਾ ਵੀ ਕਰਦੇ ਹਾਂ ਪਰ ਮਨ ਨਾਲ ਨਹੀਂ ਕਰਦੇ ਆਪਾਂ। ਪੂਜਾ ਕਰਨੀ ਹੈ ਨਾਮ ਨੂੰ ਧਿਆਉਣਾ, ਮਨ ਕਰਕੇ ਜਿਹੜੀ ਭਗਤੀ ਕਰਨੀ ਹੈ ਮਾਨਸ, ਸਵੇਰੇ ਵੀ ਕਥਾ ਵਿੱਚ ਇਹ ਆਇਆ ਸੀ,
ਹਿਰਦੇ ਭਾਵਨੀ ਗੁਰਮਹਿ ਧਰਨੀ,
ਮਨ ਦੇ ਅੰਦਰ ਹਿਰਦੇ 'ਚ ਭਾਵਨਾ ਗੁਰੂ ਦੇ ਉੱਤੇ ਰੱਖੇ, ਬਸ ਇਹ ਮਨ ਕਰਕੇ ਪੂਜਾ ਹੁੰਦੀ ਹੈ।
ਸਫਲੀ ਪੂਜਾ ਹੋਵਤ ਤਾਂ ਕਿ,
ਉਹਦੀ ਪੂਜਾ ਸਫਲੀ ਹੁੰਦੀ ਹੈ ਜਿਹੜਾ ਆਪਣੇ ਗੁਰੂ ਨੂੰ ਵੱਡਾ ਰੱਖੇ ਮੰਨ ਕੇ।
ਸਦਾ ਭਾਵਨੀ ਸੋ ਮਤ ਜਾਂ ਕਿ,
ਸਦਾ ਭਾਵਨੀ ਦੇ ਵਿੱਚ ਜਿਹਦੀ ਮਤ ਭਿੱਜੀ ਰਹੇ ਹਮੇਸ਼ਾ, ਭਾਵਨਾ ਵਿੱਚ ਰਹੇ ਹਮੇਸ਼ਾ।
ਦੋਹਰਾ ਛਠਵ ਨੇਵ ਨਿਜ ਗੁਰ ਸ਼ਬਦ ਤਾਂ ਕਿ ਜੇ ਅਨੁਸਾਰ,
6ਵਾਂ ਨੇਮ ਹੁੰਦਾ ਜਿਹੜਾ ਆਪਣੇ ਗੁਰੂ ਦਾ ਹੁੰਦਾ ਉਪਦੇਸ਼, ਉਹਦੇ ਅਨੁਸਾਰ ਬੰਦਾ ਆਪਣੀ ਮਤ ਨੂੰ ਢਾਲ ਕੇ ਚੱਲੇ।
ਤਿਨਹੀ ਕੋ ਪੜ ਹੈ ਸੁਣੈ ਤਿਨ ਕੋ ਕਰਹਿ ਵਿਚਾਰ,
ਆਪਣੇ ਗੁਰੂ ਦੀ ਬਾਣੀ ਨੂੰ ਹੀ ਪੜ੍ਹੇ, ਗੁਰੂ ਉਪਦੇਸ਼ ਨੂੰ ਹੀ ਪੜ੍ਹੇ ਭਾਈ, ਉਹਦੇ ਉੱਤੇ ਹੀ ਵਿਚਾਰ ਕਰੇ, ਇੱਧਰ ਉੱਧਰ ਨਾ ਭਟਕੇ।
ਜੋ ਪਈ ਗੁਰੂ ਸਿਧਾਂਤ ਬਿਨਾ ਜੋ ਆਨਾ,
ਗੁਰੂ ਦੇ ਸਿਧਾਂਤ ਤੋਂ ਬਿਨਾ ਹੋਰ ਜਿਹੜੀ ਕੋਈ ਹੋਰ ਗੱਲ ਹੈ,
ਤਿਨ ਕੇ ਵਚਨ ਸੁਣੇ ਨਹਿ ਕਾਨਾ,
ਉਹ ਆਮ ਬੰਦੇ ਨੂੰ ਉਹਨਾਂ ਦੀਆਂ ਆਮ ਗੱਲਾਂ ਬਾਹਰਲੀਆਂ ਨਹੀਂ ਸੁਣਨੀਆਂ ਚਾਹੀਦੀਆਂ। ਫਿਰ ਕਈ ਆ ਕੇ ਕਹਿਣਗੇ ਜੀ ਫਲਾਨੇ ਥਾਂ ਤਾਂ ਆਹ ਲਿਖਿਆ ਹੋਇਆ, ਉੱਥੇ ਤਾਂ ਐਂ ਲਿਖਿਆ ਭਜਨ ਕਰਨਾ, ਫਲਾਨੇ ਥਾਂ ਤਾਂ ਆਹ ਲਿਖਿਆ, ਫਲਾਨੇ ਥਾਂ ਆਹ ਲਿਖਿਆ। ਐਂ ਤਾਂ ਤੁਸੀਂ 100 ਥਾਂ ਕਿਤਾਬਾਂ ਪੜ੍ਹ ਲਓ, ਉਹ 'ਚ ਅਲੱਗ ਅਲੱਗ ਲਿਖਿਆ। ਜਿਹੜਾ ਕੁਛ ਗੁਰੂ ਗ੍ਰੰਥ ਸਾਹਿਬ ਲਿਖਿਆ ਆਪਾਂ ਤਾਂ ਉੱਥੇ ਹੀ ਖੜ੍ਹਨਾ, ਬਸ ਆਪਾਂ ਦੂਜੇ ਨੂੰ ਕਿਉਂ ਦੇਖਣਾ। ਉਹ ਹਰੇਕ ਸਕੂਲ ਦੇ ਕਾਲਜ ਦੇ ਅਲੱਗ ਅਲੱਗ ਕਾਨੂੰਨ ਹੁੰਦੇ ਨੇ। ਹੁਣ ਜੇ ਆਪਾਂ ਸਾਰੇ ਥਾਂ ਲੱਤਾਂ ਪਸਾਰ ਕੇ ਬਹਿ ਜਾਈਏ ਫਿਰ ਆਪਾਂ ਧਰਮ ਨਹੀਂ ਕਮਾ ਸਕਦੇ। ਬਸ ਆਪਣੇ ਮਾਲਕ ਦੇ ਮਗਰ ਹੀ ਲੱਗਣਾ ਹੈ, ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ। ਇਸ ਕਰਕੇ ਉਹ ਜਿਹੜਾ ਆਪਣੇ ਮਾਲਕ ਨੂੰ ਨਹੀਂ ਛੱਡਣਾ, ਦੂਜੇ ਦਾ ਪੜ੍ਹਨਾ ਨਹੀਂ ਕੁਛ, ਜਦੋਂ ਪੜ੍ਹ ਲੈਂਦੇ ਉਹ 'ਚ ਫਿਰ ਹੋਰ ਕੋਈ ਗੱਲ ਲਿਖੀ ਹੁੰਦੀ ਹੈ, ਫਿਰ ਜਗਿਆਸੂ ਸ਼ੰਕਾ 'ਚ ਪੈ ਜਾਂਦਾ, ਫਿਰ ਸ਼ੰਕਾ ਨਿਵਿਰਤ ਨਹੀਂ ਹੁੰਦੀ। ਇਸ ਕਰਕੇ ਇੱਕੋ ਗੁਰੂ ਕੀ ਬਾਣੀ ਨੂੰ ਪੜ੍ਹੀ ਜਾਵੇ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਸ ਇੱਕ ਗੁਰੂ ਕੀ ਬਾਣੀ ਪੜ੍ਹੀ ਜਾਵੇ, ਬਾਣੀ 'ਚੋਂ ਹੀ ਭਰੋਸਾ ਕਰਕੇ ਗੁਰਸਿੱਖ ਸਭ ਕੁਝ ਲੈ ਲੈਂਦਾ।
ਸਪਤਮ ਪੜ੍ਹੈ ਸੁਣੈ ਜਿਹੇ ਰੀਤੀ,
ਸੱਤਵੀਂ ਗੱਲ ਇਹ ਨੇਮ ਦੀ ਕਿ ਪੜ੍ਹੇ ਤਰੀਕੇ ਨਾਲ, ਜਿਸ ਤਰੀਕੇ ਨਾਲ ਫਿਰ ਸੁਣੇ ਢੰਗ ਦੇ ਨਾਲ ਪੜ੍ਹਦਾ ਹੈ, ਫਿਰ ਕੰਨਾਂ ਨਾਲ ਸੁਣੈ,
ਵਰਤੈ ਤੇ ਅਨੁਸਾਰ ਸਵਪ੍ਰੀਤੀ,
ਫਿਰ ਸਹਿਤ ਪ੍ਰੀਤੀ ਦੇ ਉਹਦੇ ਅਨੁਸਾਰ ਵਰਤਣਾ ਵੀ ਹੈ। ਇਹ ਨਹੀਂ ਕਿ ਪੜ੍ਹ ਲਿਆ ਤੇ ਸੁਣ ਲਿਆ, ਮੁੜ ਕੇ ਉਹ ਦੇਖਿਆ ਹੀ ਨਹੀਂ ਕੀ ਲਿਖਿਆ, ਮਨ ਮਰਜ਼ੀਆਂ ਨਹੀਂ ਕਰਨੀਆਂ।
ਬਿਨਾਂ ਦੰਭ ਗੁਰ ਸ਼ਬਦ ਕਮਾਵਣ,
ਫਿਰ ਬਿਨਾਂ ਪਖੰਡ ਤੋਂ ਗੁਰੂ ਦੇ ਉਪਦੇਸ਼ ਨੂੰ ਕਮਾਵੇ, ਸ਼ਬਦ ਦਾ ਅਭਿਆਸ ਕਰੇ, ਪਖੰਡਬਾਜ਼ੀ ਨਾ ਕਰੇ ਜ਼ਿਆਦਾ।
ਕਰਹਿ ਸਦਾ ਹਵੈ ਤਨ ਸਵਪ੍ਰੀਤੀ ਤਨ ਮਨ ਪਾਵਨ,
ਤਨ ਮਨ ਸਦਾ ਫਿਰ ਪਾਵਨ ਪਵਿੱਤਰ ਹੁੰਦਾ ਜੇ ਪ੍ਰੀਤ ਦੇ ਨਾਲ ਪਿਆਰ ਨਾਲ ਬਿਨਾਂ ਪਖੰਡ ਤੋਂ ਸ਼ਬਦ ਦੀ ਕਮਾਈ ਕਰੇ।
ਅਟਮ ਬਿਰਤ ਸ਼ਾਂਤ ਕੀ ਰੱਖ,
8ਵੀਂ ਚੀਜ਼ ਹੈ ਨੇਮ, 8ਵਾਂ ਨੇਮ ਹੈ ਆਪਣੀ ਬਿਰਤੀ ਸ਼ਾਂਤ ਕੀ ਭਾਵ ਚ ਰੱਖੇ।
ਨਿਵ ਚੱਲਣਾ ਮਧੁਰੀ ਮੁਖ ਭਾਖੇ,
ਨਿਮ ਕੇ ਚੱਲੇ ਅਤੇ ਮਧੁਰੀ ਮੁਖ ਭਾਖੇ, ਮੂੰਹ ਚੋਂ ਮਿੱਠੀ ਬੋਲੀ ਬੋਲੇ, ਮਿਠਾਸ ਭਰਿਆ ਬਚਨ ਕਰੇ ਭਾਈ।
ਨਾਵੋਂ ਨੇਮ ਪਾਠ ਜੋ ਕਰਨਾ,
ਨੌਵਾਂ ਨੇਮ ਦੱਸਦੇ ਜਿਹੜਾ ਪਾਠ ਕਰਨਾ,
ਤੇਹ ਮਹਿ ਅਪਰਨ ਬਚਨ ਉਚਰਨਾ।
ਇਹ ਨੀ ਪਾਠ ਕਰਦਿਆਂ ਹੋਰ ਗੱਲਾਂ ਵਿੱਚ ਕਰੀ ਜਾਵੇ, ਪਾਠ ਕਰਦਿਆਂ ਵਿੱਚ ਨਾ ਬੋਲੇ। ਬਾਣੀ ਦਾ ਸਤਿਕਾਰ ਇਹੀ ਹੁੰਦਾ, ਪਾਠ ਕਰਦਿਆਂ ਨੀਵਾਂ ਨਾ ਬੈਠੇ, ਦੂਜਾ ਮੰਜੇ ਤੇ ਆਪ ਥੱਲੇ ਬਹਿ ਗਿਆ, ਪਾਠ ਕਰਦਿਆਂ ਰੁਮਾਲਾ ਥੱਲੇ ਰੱਖੇ, ਪਾਠ ਕਰਦਿਆਂ ਗਲ ਚ ਪਰਨਾ ਪਾਵੇ, ਹੱਥ ਪੈਰ ਧੋ ਕੇ ਬੈਠੇ, ਇਸ਼ਨਾਨ ਕਰਕੇ ਬੈਠੇ, ਫਿਰ ਵਿੱਚ ਵਿੱਚ ਇੱਕ ਇੱਕ ਪੌੜੀ ਛੱਡ ਕੇ ਗੱਲਾਂ ਨਹੀਂ ਕਰਨੀਆਂ। ਬਿਨਾਂ ਬੋਲਿਆਂ ਹੀ ਨਿਤਨੇਮ ਹੋ ਜੇ, ਬਿਨਾਂ ਬੋਲਿਆਂ ਜਿੰਨੀ ਬਾਣੀ ਪੜ੍ਹੇ ਉਹ ਚੰਗੀ ਹੁੰਦੀ ਹੈ।
ਦਸਵੇਂ ਹੋਮ ਅਗਨ ਜੋ ਕਰੇ,
ਸੋ ਦਸਵੇਂ ਵਿੱਚ ਜਿਹੜਾ ਅੱਗ ਦੇ ਵਿੱਚ ਹੋਮ ਆਦਿਕ ਕਰਦਾ ਹੈ,
ਸੁਰ ਪ੍ਰਸੰਨ ਹਿਤ ਮਨਸਾ ਧਰਹੇ,
ਉਹ ਦੇਵ ਆਦਿਕ ਨੂੰ ਖੁਸ਼ ਕਰਦਾ। ਪਰ ਗੁਰਸਿੱਖ ਦੇ ਅਸੂਲਾਂ ਮੁਤਾਬਕ ਇੱਥੇ ਹੁਣ ਆ ਜਾਣਾ ਹੈ ਜਿਹੜਾ ਹੈ ਆਪਣਾ ਦੇਗ ਆਦਿਕ ਬਣਾਉਣੀ ਹੈ। ਗੁਰਸਿੱਖ ਦੇ ਘਰੇ ਦੇਗ ਬਣੇ, ਦੇਗ ਬਣਨ ਦੇ ਨਾਲ ਹੀ ਸਾਰੀ ਖੁਸ਼ੀ ਮਿਲਦੀ ਹੈ। ਗੁਰਸਿੱਖ ਦੇਗ ਬਣਾ ਕੇ ਪ੍ਰਸੰਨਤਾ ਲੈਂਦਾ, ਗੁਰਸਿੱਖ ਲੰਗਰ ਬਣਾਵੇ ਉਹੀ ਪ੍ਰਸੰਨਤਾ ਹੁੰਦੀ ਹੈ। ਇਹੀ ਹੋਮ ਹੈ ਜਿਹੜਾ ਭੁੱਖੇ ਦੇ ਮੂੰਹ ਚ ਰੋਟੀ ਪਾ ਦੇਣੀ, ਇਹੀ ਵੱਡਾ ਹੋਮ ਹੁੰਦਾ ਹੈ।
ਸਿੱਖ ਸੁਦਾ ਤੁਰ ਕੇ ਮੁਖ ਪਾਵਨ,
ਭੁੱਖੇ ਸਿੱਖ ਦੇ ਮੁਖ ਵਿੱਚ ਰੋਟੀ ਪਾਵੇ ਜਦੋਂ,
ਬ੍ਰਹਮ ਹੋਮ ਇਹ ਭਲੋ ਸੁਹਾਵਨ,
ਬਸ ਕਹਿੰਦੇ ਇਹੀ ਬ੍ਰਹਮ ਹੋਮ ਹੈ ਸਾਰਿਆਂ ਨਾਲੋਂ ਵੱਡਾ, ਇਹੀ ਬ੍ਰਹਮ ਭੋਜ ਹੈ ਕਿ ਪੰਜ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ। ਕਵੀ ਦੱਸਦੇ ਨੇ ਕਿ ਪਰਮੇਸ਼ਰ ਦੇ ਰਸਤੇ ਤੇ ਤੁਰਨ ਵਾਲੇ ਭੁੱਖੇ ਸਿੱਖ ਨੂੰ ਜੋ ਭੋਜਨ ਖਿਲਾਉਣਾ ਹੈ, ਇਹ ਦੇਵਤਿਆਂ ਨੂੰ ਪ੍ਰਸੰਨ ਕਰਨ ਨਿਮਿਤ ਅੱਗ ਵਿੱਚ ਹੋਮ ਕਰਨ ਨਾਲੋਂ ਜ਼ਿਆਦਾ ਵਧੀਆ। ਦਾਨ ਦਿਓ ਇਨਹੀ ਕੋ ਭਲੋ ਔਰ ਕੋ ਦਾਨ ਨਾ ਲਾਗਤ ਨੀਕੋ। ਮਹਾਰਾਜ ਕਹਿੰਦੇ ਦਾਨ ਕਰਨਾ ਤਾਂ ਗੁਰਸਿੱਖਾਂ ਨੂੰ ਕਰੇ, ਇਸ ਤਰ੍ਹਾਂ ਬਾਣੀ ਪੜ੍ਹਨ ਵਾਲਿਆਂ ਦੀ ਸੇਵਾ ਕਰੇ ਭਾਈ।
ਵਾਹਿਗੁਰੂ ਕੋ ਕਰਹਿ ਉਚਾਰਾ,
ਫਿਰ ਜਦੋਂ ਪ੍ਰਸ਼ਾਦਾ ਆਦਿਕ ਛਕਣਾ ਉਸ ਵਕਤ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਛਕੇ,
ਪਾਸੇ ਮੁਖ ਪਾਏ ਆਹਾਰਾ,
ਉਦੋਂ ਬਾਅਦ ਮੂੰਹ ਚ ਰੋਟੀ ਦੀ ਬੁਰਕੀ ਪਾਉਣੀ ਹੈ। ਇਹ ਨੀ ਗੱਲਾਂ ਕਰਦੇ ਕਰਦੇ ਰੋਟੀ ਤੋੜੀ ਤੇ ਸ਼ੁਰੂ ਵੀ ਕਰ ਲਈ, ਪਤਾ ਹੀ ਨੀ ਲੱਗਿਆ ਕਿਹੜੇ ਵੇਲੇ ਸ਼ੁਰੂ ਕਰ ਲਈ ਰੋਟੀ। ਕਈ ਤਾਂ ਇਹੀ ਦੇਖੀਦਾ ਪ੍ਰਸ਼ਾਦਾ ਹਾਲੇ ਰੱਖਿਆ ਨੀ, ਸਲੋਕ ਪੜ੍ਹਿਆ ਨੀ, ਜਕਾਰਾ ਛੱਡਿਆ ਨੀ, ਕੋਈ ਸਤਨਾਮ ਵਾਹਿਗੁਰੂ ਨੀ, ਦੜਾ ਦੜ ਖਾਣਾ ਸ਼ੁਰੂ ਕਰ ਦਿੱਤਾ। ਇਹ ਗੁਰਸਿੱਖ ਦੇ ਕਾਨੂੰਨ ਨਹੀਂ ਹਨ ਵੀ ਇੱਕਦਮ ਰੋਟੀ ਖਾਣੀ ਸ਼ੁਰੂ ਕਰ ਦੇਵੇ, ਉਹ ਮਨਮੁਖਤਾ ਵਾਲੀ ਗੱਲ ਹੈ। ਪਹਿਲਾਂ ਆਪਣੇ ਗੁਰੂ ਨੂੰ ਧਿਆਵੇ, ਅੱਖਾਂ ਬੰਦ ਕਰੇ, ਧਿਆਨ ਧਰੇ ਗੁਰੂ ਗ੍ਰੰਥ ਸਾਹਿਬ ਦਾ, ਹੇ ਮਹਾਰਾਜ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਸੱਚੇ ਪਾਤਸ਼ਾਹ ਤੇਰਾ ਦਿੱਤਾ ਖਾ ਰਹੇ ਹਾਂ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤੇ ਠਾਕੁਰ ਕੋ ਰੱਖ ਮਨ ਮਾਹੇ, ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨੀ ਗੁਰੂ ਮਨਾਇਆ ਰੱਜ ਰੱਜ ਸਹੀ ਖਾਹੇ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿੰਸ ਜਾਏ ਹੰਗੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੋ ਵਾਰ ਗਨੀ ਮਨਗਾਰ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ, ਇਹੀਆਂ ਜਿਹੀਆਂ ਪੰਕਤੀਆਂ ਹਮੇਸ਼ਾ ਯਾਦ ਕਰੇ, ਜਿਸਦਾ ਦਿੱਤਾ ਖਾਵਣਾ ਤਿਸ ਕਹੀਐ, ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੈ ਅਰਦਾਸ,
ਬਦਨ ਦੇਵਤਾ ਪਾਵਕ ਕਹੀਏ।
ਇਸ ਤਰ੍ਹਾਂ ਹੁਣ ਅੱਗੇ ਉਹਦਾ ਵਿਸਥਾਰ ਕਰਦੇ ਨੇ, ਨਾਮ ਵਾਲੇ ਸ਼ੁਧਾ ਤੁਰ ਦੇ ਮੂੰਹ ਵਿੱਚ ਅਗਨੀ ਦੇਵਤਾ ਕਹੋ, ਅੱਗ ਨੂੰ ਦੇਵਤਿਆਂ ਦਾ ਮੂੰਹ ਕਹਿੰਦੇ ਨੇ, ਇਸ ਕਰਕੇ ਜਿਹੜਾ ਇਹੀ ਸਾਰਿਆਂ ਨਾਲੋਂ ਵੱਡਾ, ਕਿਉਂਕਿ ਹਾਲੇ ਰਾਜਾ ਜਿਸ ਮਤ ਵਿੱਚ ਉਹਦੇ ਵਿੱਚੋਂ ਕੱਢ ਕੇ ਉਹਨੂੰ ਸਿੱਖੀ ਵਾਲੇ ਪਾਸੇ ਲਾਉਣ ਕਰਕੇ ਉਹਨੂੰ ਇਹ ਚੀਜ਼ਾਂ ਦੱਸਣੀਆਂ ਨੇ। ਤਾਂ ਸਤਿਗੁਰੂ ਕਈ ਚੀਜ਼ਾਂ ਐਸੀਆਂ ਵਿੱਚ ਦੱਸ ਰਹੇ ਨੇ ਕਿ ਜਿਹੜਾ ਤੁਸੀਂ ਉਹ ਹੋਮ ਆਦਿਕ ਕਰਦੇ ਹੋ ਉਹਦੇ ਨਾਲ ਗਰੀਬ ਨੂੰ ਰੋਟੀ ਖਵਾਵੇ, ਅੱਗ 'ਚ ਘਿਓ ਪਾਉਣ ਨਾਲ ਤੈਨੂੰ ਕੀ ਲਾਭ ਹੈ, ਉਹ ਹੀ ਕਿਸੇ ਗਰੀਬ ਦੇ ਮੂੰਹ 'ਚ ਪਾ। ਤਾਂ ਸਤਿਗੁਰੂ ਮਹਾਰਾਜ ਸਮਝਾ ਰਹੇ ਨੇ,
ਸਰਬ ਸੁਰਨ ਕੇ ਜਿਹਵਾ ਲਹੀਏ,
ਕਿਉਂਕਿ ਜਿਹੜਾ ਹੈ ਨਾ ਅੱਗ ਸਾਰੇ ਦੇਵਤਿਆਂ ਦੀ ਜੀਭ ਸਮਝਣਾ ਕਰੋ, ਇਉਂ ਅੱਗ ਵਿੱਚ ਜਿਵੇਂ ਪਾਉਣੇ ਆਏ ਉਹ ਗਰੀਬ ਦੇ ਮੂੰਹ 'ਚ ਹੀ ਪਾਓ।
ਬ੍ਰਹਮ ਪ੍ਰਸੰਨ ਸੰਗ ਸੁਰ ਸਾਰੇ,
ਹੁਣ ਜਦੋਂ ਬੰਦੇ ਦੇ ਅੰਦਰ ਹੀ ਤਾਂ ਪਰਮਾਤਮਾ ਬੈਠਾ, ਉਹਨੂੰ ਤਾਂ ਭੁੱਖ ਲੱਗੀ ਹੋਈ ਹੈ, ਤੇ ਤੁਸੀਂ ਅੱਗ 'ਚ ਘਿਓ ਪਾਈ ਜਾਂਦੇ ਹੋ, ਤੁਸੀਂ ਅੱਗ 'ਚ ਜਾਂ ਹੋਰ ਕਿਤੇ ਚੀਜ਼ਾਂ ਪਾਈ ਜਾਂਦੇ, ਉਹ ਵਿਚਾਰਾ ਭੁੱਖਾ ਮਰ ਰਿਹਾ। ਜਿਹਦੇ 'ਚ ਪ੍ਰਤੱਖ ਰੱਬ ਬੈਠਾ ਉਹ ਬੰਦੇ ਦੇ ਮੂੰਹ 'ਚ ਰੋਟੀ ਪਾਓ ਤਾਂ। ਮਹਾਰਾਜ ਕਹਿੰਦੇ ਜੇ ਹੁਣ ਉਹ ਬੰਦਾ ਖੁਸ਼ ਹੋ ਗਿਆ, ਆਤਮਾ ਖੁਸ਼, ਪਰਮਾਤਮਾ ਖੁਸ਼, ਬ੍ਰਹਮ ਖੁਸ਼ ਹੋ ਗਿਆ, ਇਉਂ ਭੁੱਖੇ ਨੂੰ ਰੋਟੀ ਦੇਣਾ ਸਾਡਾ ਕਾਨੂੰਨ ਹੈ, ਇਸ ਤਰ੍ਹਾਂ ਕੱਪੜਾ ਦੇਣਾ ਸਾਡਾ ਅਸੂਲ ਹੈ, ਇਉਂ ਤੂੰ ਭੁੱਖਿਆਂ ਨੂੰ ਰੋਟੀ ਖਵਾ, ਲੰਗਰ ਲਾ ਕੇ,
ਤ੍ਰਿਪਤ ਹੋਤ ਹਰਨਾਮ ਉਚਾਰੇ,
ਫਿਰ ਉਸ ਵਕਤ ਤ੍ਰਿਪਤ ਹੋ ਕਰਕੇ ਨਾ ਨਾਮ ਦੀ ਉਚਾਰਨਾ ਕਰੇ। ਸ਼ੁਧਾ ਤਰ ਦੀ ਜੀਵ ਨੇ ਅਹੂਤੀ ਲਈ ਆ, ਅੰਨ ਦੀ ਨਾਮ ਉਚਾਰ ਕੇ ਹਰੀ ਨਾਮ ਦੇ ਉਚਾਰਨ ਨਾਲ ਬ੍ਰਹਮ ਪ੍ਰਸੰਨ ਹੁੰਦਾ। ਬ੍ਰਹਮ ਪ੍ਰਸੰਨ ਹੋਣ ਨਾਲ ਸਾਰੇ ਦੇਵਤੇ ਸੁਤੇ ਸਿੱਧੀ ਤ੍ਰਿਪਤ ਹੁੰਦੇ ਨੇ। ਸਾਰੇ ਦੇਵਤੇ ਤਾਂ ਸਰੀਰ ਵਿੱਚ ਹੀ ਬੈਠੇ ਨੇ, ਇਸ ਕਰਕੇ ਉਹ ਦੇਵਤੇ ਕਿਤੇ ਬਾਹਰ ਥੋੜ੍ਹੀ ਨੇ। ਉਹ ਹੁੰਦੇ ਅਸਲ ਵਿੱਚ ਦੇਵ ਰੂਪ ਹੋ ਕੇ, ਜਿਵੇਂ ਜਲ ਦੇਵ, ਜਲ ਆਪਣੀ ਜ਼ਬਾਨ ਦੇ ਉੱਤੇ ਹੀ ਹੈ, ਅੱਖਾਂ ਜਿਹੜੀਆਂ, ਇਸੇ ਪ੍ਰਕਾਰ ਕੰਨ ਨੇ, ਇਹ ਸਾਰੀਆਂ ਡਿਊਟੀਆਂ ਲੱਗੀਆਂ। ਬੁੱਧੀ ਤੇ ਸ੍ਰਿਸ਼ਟੀ ਬੈਠੀ ਹੁੰਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਮਨੁੱਖ ਸੰਪੂਰਨ ਰੂਪ ਵਿੱਚ ਜਦੋਂ ਸ਼ੁੱਧ ਹੋ ਜਾਂਦਾ ਤਾਂ ਪਰਮਾਤਮਾ ਰੂਪ ਹੀ ਹੋ ਜਾਂਦਾ। ਇਸ ਕਰਕੇ ਤੁਸੀਂ ਇਹ ਸਮਝ ਕੇ ਕਿ ਸਾਰਿਆਂ ਵਿੱਚ ਪਰਮਾਤਮਾ ਹੀ ਬੈਠਾ। ਹੋਰ ਭਗਤ ਨਾਮਦੇਵ ਜੀ ਲੈ ਕੇ ਜਿਉਂ ਦੌੜੇ ਦੇਸੀ ਘਿਓ ਵਾਲੇ ਕੁੱਜੀ ਜੀ, ਉਹ ਮਹਾਰਾਜ ਰੋਟੀ ਨੂੰ ਘਿਓ ਲਾ ਕੇ ਖਾਇਓ। ਕੁੱਤਾ ਰੋਟੀ ਲੈ ਕੇ ਦੌੜ ਗਿਆ, ਮਹਾਰਾਜ ਰੋਟੀ ਨੂੰ ਘਿਓ ਲਾ ਲਓ ਜੀ। ਉਹ ਵਿਚਾਰਾ ਕੁੱਤਾ ਹਫ ਕੇ ਖੜ ਗਿਆ ਉੱਥੇ। ਉੱਥੇ ਪ੍ਰਗਟ ਹੋ ਗਏ ਪਰਮਾਤਮਾ। ਉਹ ਨਾਮਦੇਵ ਕਿਤੇ ਛੱਡ ਵੀ ਦਿਆ ਕਰ, ਮੈਨੂੰ ਤੂੰ ਸਾਰੇ ਥਾਂ ਦੇਖਦਾ ਰਹਿੰਦਾ। ਕਹਿ ਰਹੇ ਫਿਰ ਤੁਸੀਂ ਕਹਿ ਦਿਓ ਮੈਂ ਕੁੱਕਰ ਦੇ ਵਿੱਚ ਨਹੀਂ, ਮੈਂ ਦੇਖਣਾ ਛੱਡ ਦਿੰਦਾ। ਉਹ ਕਹਿੰਦੇ ਮੈਂ ਤਾਂ ਸਾਰਿਆਂ ਥਾਵਾਂ ਦੇ, ਕਹਿੰਦੇ ਫਿਰ ਮੈਂ ਕਿਉਂ ਛੱਡਾਂ ਦੇਖਣਾ, ਆਹ ਘਿਓ ਤਾਂ ਲਾ ਲੈਂਦੇ, ਤੁਸੀਂ ਤਾਂ ਸੁੱਕੀ ਰੋਟੀ ਚੱਕ ਕੇ ਦੌੜੇ ਆਏ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜੀਵਾਂ ਦੇ ਅੰਦਰ ਪਰਮਾਤਮਾ, ਤੁਸੀਂ ਪਰਮਾਤਮਾ ਨੂੰ ਐਵੇਂ ਹੋਰ ਹੀ ਢੰਗਾਂ ਨਾਲ ਲੱਭੇ ਜਾਂਦੇ ਹੋ। ਸ੍ਰਿਸ਼ਟੀ ਵਿੱਚ ਪਰਮਾਤਮਾ, ਇਹ ਜੀਵਾਂ ਪੰਛੀਆਂ ਵਿੱਚ ਪਰਮਾਤਮਾ, ਦਰਖਤਾਂ ਵਿੱਚ ਪਰਮਾਤਮਾ, ਦਰਖਤਾਂ ਦੀ ਸੇਵਾ ਕਰੋ, ਮਦਰ ਨੇਚਰ ਨੂੰ ਖਰਾਬ ਕਰੀ ਜਾਂਦੇ ਹੋ ਐਵੇਂ। ਉਹ ਤਾਂਹੀਓ ਸੁਨਾਮੀ ਲੈਣਾ 'ਚ ਇੰਨਾ ਨੁਕਸਾਨ ਹੋਇਆ, ਸਮੁੰਦਰ ਦੇ ਕਿਨਾਰਿਓਂ ਸਾਰੇ ਦਰਖਤ ਵੱਢਤੇ। ਜੇ ਉਹ ਦਰਖਤ ਕੁਦਰਤ ਵੱਲੋਂ ਹੀ ਲਾਏ ਹੋਏ ਸੀ, ਦੋ ਦੋ ਕਿਲੋਮੀਟਰ ਤੱਕ, ਚਾਰ ਚਾਰ ਮੀਲਾਂ ਤੱਕ ਜੰਗਲ ਸਮੁੰਦਰ ਕਿਨਾਰੇ, ਤਾਂਹੀਓ ਹੁੰਦਾ ਵੀ ਉਹਦੇ ਨਾਲ ਫਿਰ ਨਾ ਲਹਿਰਾਂ ਜਿਹੜੀਆਂ ਛੇਤੀ ਅਸਰ ਨਹੀਂ ਕਰਦੀਆਂ। ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਹੁੰਦੀਆਂ ਨੇ।
ਦੋਹਰਾ ਤ੍ਰੈਤੀ ਹੋਮ ਹੈ ਗਿਆਨ ਕਾ ਰਸ ਰਖੀ ਕੇ ਦਰਬ।
ਹੁਣ ਤੀਸਰਾ ਹੋਮ ਹੈ ਗਿਆਨ ਦਾ, ਇੰਦਰੇ ਰਸਾਂ ਦੇ ਵੇਗ ਜਿਹੜੇ ਨੇ ਨਾ, ਉਹ ਇੰਦਰੇ ਰਸਾਂ ਦੇ ਪਦਾਰਥ ਜਿਹੜੇ ਨੇ, ਇਸ ਪ੍ਰਕਾਰ ਇਹ ਤੀਸਰਾ ਗਿਆਨ ਹੈ। ਗਿਆਨ ਜਿਹੜਾ ਹੈ ਤੀਸਰਾ, ਉਹ ਇਸ ਥਾਂ ਦੇ ਉੱਤੇ ਦੱਸਿਆ ਹੈ।
ਗਿਆਨ ਅਗਨਮੈ ਹੋਮਹੀ ਤਨ ਹੰਤਾਦਿਕ ਸਰਬ।
ਕਿਉਂਕਿ ਜਿਵੇਂ ਆਪਾਂ ਅੱਗ ਦੇ ਵਿੱਚ ਘਿਓ ਪਾਉਂਦੇ ਹਾਂ, ਉਹ ਹੋਮ ਹੁੰਦਾ। ਗਰੀਬ ਦੇ ਮੂੰਹ ਰੋਟੀ ਪਾਉਣੀ ਜਾਂ ਰੱਬ ਦੇਖ ਕੇ ਸਾਰਿਆਂ ਰੋਟੀ ਦੇਣੀ, ਇਹ ਵੀ ਇੱਕ ਹੋਮ ਹੁੰਦਾ। ਇੱਕ ਹੁੰਦਾ ਗਿਆਨ, ਅਤੇ ਗਿਆਨ ਦੇ ਨਾਲ ਆਪਾਂ ਕੀ ਕਰਨਾ, ਤਾਂ ਗਿਆਨ ਅਗਨਮੈ ਹੋਮ ਹੀ ਤਨ ਹੰਤਾਦਿਕ ਸਰਬ। ਗਿਆਨ ਦੀ ਅਗਨੀ ਪੈਦਾ ਕਰਕੇ ਉਹਦੇ ਵਿੱਚ ਸਰੀਰ ਦੀ ਹੰਗਤਾ ਦਾ ਜਿਹੜਾ ਪਾ ਕੇ, ਜਿਵੇਂ ਅੱਗ ਦੇ ਵਿੱਚ ਘਿਓ ਪਾ ਕੇ ਸਾੜ ਦਿੱਤਾ, ਜਾਂ ਰੋਟੀ ਮੂੰਹ 'ਚ ਪਾ ਕੇ ਬ੍ਰਹਮ ਦੀ ਪੂਜਾ ਕਰ ਲਈ, ਰੋਟੀ ਖਵਾਤੀ ਬੰਦਿਆਂ ਨੂੰ, ਇਸੇ ਤਰ੍ਹਾਂ ਗਿਆਨ ਨੂੰ ਪੈਦਾ ਕਰਕੇ ਉਹਦੇ 'ਚ ਹੰਕਾਰ ਪਾ ਕੇ ਸਾੜ ਦੇਣਾ, ਇਹ ਸਾਰਿਆਂ ਨਾਲੋਂ ਵੱਡਾ ਹੋਮ ਹੁੰਦਾ। ਹਉਮੈ ਹੰਗਤਾ ਮਮਤਾ ਸਭ ਸਾੜ ਕੇ ਵੱਡਾ ਹੋਮ ਕਰੋ।
ਜੋ ਪਏ ਦਸ ਪ੍ਰਕਾਰ ਇਹ ਨੇਮ ਗਣਾਵਾ।
ਇਹ ਦਸ ਪ੍ਰਕਾਰ ਦਾ ਨੇਮ ਤੁਹਾਨੂੰ ਗਣਵਾਉਣਾ ਕੀਤਾ ਹੈ।
ਕਸ਼ਟ ਯੋਗ ਦੁੱਤ ਅੰਗ ਸੁਹਾਵਾ।
ਇਹ ਕਸ਼ਟ ਯੋਗ ਜਿਹੜਾ ਹੈ ਦੂਸਰਾ ਅੰਗ ਸੋਭਨੀਕ ਹੋਇਆ।
ਅੰਗ ਤੀਸਰੇ ਦੇਸ਼ ਅਕੰਤੇ।
ਹੁਣ ਤੀਸਰਾ ਅੰਗ ਹੈ ਇਕਾਂਤ ਦੇਸ਼ ਵਿੱਚ ਜਿਹੜਾ ਵਾਸਾ ਕਰਨਾ ਹੈ, ਤੋ ਇਹ ਯੋਗ ਦਰਸ਼ਨ ਵਿੱਚ ਇੱਕ ਅੰਗ ਹੈ। ਪ੍ਰਤਿਹਾਰ ਪੰਜਵੇਂ ਥਾਂ ਤੇ ਹੈ, ਸੋ ਜੋ ਇੱਥੇ ਨਹੀਂ ਲਿਖਿਆ ਉਹਦੀ ਥਾਵੇਂ ਇਕਾਂਤ ਦੇਸ਼ ਇੱਕ ਅੰਗ ਆਪ ਨੇ ਇੱਥੇ ਤੀਸਰੇ ਥਾਂ ਦਿੱਤਾ। ਇਹ ਵੰਡ ਪ੍ਰਾਣ ਆਦਿ ਜਾਂ ਹੋਰ ਯੋਗ ਗ੍ਰੰਥ ਅਨੁਸਾਰ ਹੈ।
ਨਰ ਬਚਾ ਸੁਣੀਏ ਨਾਤ ਹੈ ਬਸੰਤੇ।
ਸੋ ਇਸ ਕਰਕੇ ਕਹਿੰਦੇ ਅੰਗ ਤੀਸਰੇ ਦੇਸ਼ ਕੰਤੇ, ਇਕਾਂਤ ਦੇਸ਼ ਵਾਸਾ ਕਰਨਾ ਇਹ ਤੀਸਰਾ ਅੰਗ ਹੈ। ਨਰ ਬਚ ਸੁਣਿਆ ਨਾ ਤਹਾਂ ਬਸੰਤੇ, ਪੁਰਸ਼ਾਂ ਦੇ ਜਿੱਥੇ ਬਚਨ ਸੁਣਾਈ ਨਾ ਦੇਣ, ਭਗਤੀ ਉੱਥੇ ਬਹਿ ਕੇ ਕਰੇ, ਗੱਲਾਂ ਨਾ ਸੁਣਨ ਜਿੱਥੇ, ਇਕਾਂਤ ਵਾਸਾ ਕਰੇ।
ਚੌਥੇ ਅੰਗ ਯੋਗ ਕਾ ਆਸਨ।
ਚੌਥਾ ਅੰਗ ਹੈ ਯੋਗ ਦਾ ਆਸਨ ਕਰਨਾ, ਚੌਥਾ ਅੰਗ ਦੱਸਦੇ ਹਾਂ। ਹੁਣ ਇਹ ਕੁਸ਼ਚਨ ਉੱਠ ਜਾਂਦਾ ਕਿ ਇਕਾਂਤ ਕਿੱਥੇ ਬੈਠੇ, ਉਹਦੇ ਲਈ ਅੰਮ੍ਰਿਤ ਵੇਲਾ। ਫਿਰ ਅੰਮ੍ਰਿਤ ਵੇਲੇ ਬਿਲਕੁਲ ਸ਼ਾਂਤਮਈ ਸਮਾਂ ਹੁੰਦਾ, ਇਉਂ ਕਹਿੰਦੇ ਇਕਾਂਤ ਵਾਸਾ। ਇੱਥੇ ਤਾਂ ਵੈਸੇ ਹੀ ਇਕਾਂਤ ਹੈ, ਚਾਰੇ ਪਾਸੇ ਬਾਰੀਆਂ ਬੰਦ ਨੇ, ਕਿਤੇ ਹੋਰਨ ਵੱਜਣਾ ਨਹੀਂ, ਰੌਲਾ ਪੈਣਾ ਨਹੀਂ, ਬਸ ਫੋਨ ਹੀ ਬੰਦ ਕਰਨਾ ਹੁੰਦਾ ਜ਼ਿਆਦਾ ਜ਼ਿਆਦਾ, ਫਿਰ ਇਕਾਂਤ ਹੀ ਇਕਾਂਤ ਹੈ।
ਵੇਦ ਜੋਗੀਸ਼ਰ ਕਰਹੀ ਭਾਸਨ।
ਵੇਦ ਅਤੇ ਜੋਗੀਸ਼ਰ ਲੋਕ ਇਹੀ ਬਚਨ ਕਰਦੇ ਨੇ, ਉਪਦੇਸ਼ ਦਿੰਦੇ। ਚੌਥੇ ਅੰਗ ਯੋਗ ਕਾ ਆਸਣ, ਯੋਗ ਦੇ ਆਸਣ ਲਾਉਣੇ।
ਜੇਤੇ ਜੀਵ ਜਗਤ ਮਹਿ ਜਾਨਾ।
ਹੁਣ ਇਹ ਸੁਣੋ ਆਪਾਂ ਨੇ ਕਿਵੇਂ ਲਾਉਣੇ, ਜਿੰਨੇ ਜਗਤ ਵਿੱਚ ਜੀਵ ਨੇ ਰੱਬ ਦੇ
ਆਸਨ ਤੇ ਹੀ ਪਰਮਾਨ,
ਓਨੇ ਹੀ ਆਸਣ ਹਨ ਸੰਸਾਰ ਦੇ ਵਿੱਚ।
ਤੇ ਯੁਗਮ ਸਰੋਮਨ ਬੀਨੈ,
ਉਹਨਾਂ ਵਿੱਚੋਂ ਯੁਗਮ ਜਿਹੜੇ ਨੇ ਦੋ ਆਸਣ ਵਿਸ਼ੇਸ਼ ਕਰਕੇ ਚੁਣੇ ਗਏ ਨੇ।
ਮਹਾਂਪੁਰਖ ਹਿਤ ਕਰ ਸੋ ਲੀਨੈ
ਮਹਾਂਪੁਰਖ ਪ੍ਰੇਮ ਨਾਲ ਉਸ ਆਸਣ ਨੂੰ ਲਾਉਂਦੇ ਨੇ
ਸਿੱਧ ਆਸਣ ਪਦਮ ਆਸਣ ਦੋ
ਇੱਕ ਤਾਂ ਹੁੰਦਾ ਸਿੱਧ ਆਸਣ ਇੱਕ ਹੁੰਦਾ ਪਦਮ ਆਸਣ ਦੋਵੇਂ
ਤਿੰਨ ਜੇ ਲੱਛਣ ਆਹ ਸੁਣੀਏ ਸੋ
ਉਹਨਾਂ ਦੇ ਲੱਛਣ ਜਿਹੜੇ ਨੇ ਉਹ ਹੁਣ ਸੁਣਨਾ ਕਰੋ ਇਸ ਤਰੀਕੇ ਨਾਲ ਸੋਹਣੇ ਲੱਛਣ ਕੱਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੱਸਣਗੇ ਸ਼ਾਮ ਨੂੰ ਸਰਵਣ ਕਰਾਂਗੇ ਕੱਲ ਨੂੰ ਕਿਉਂਕਿ ਸਮਾਂ ਸਮਾਪਤ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੰਨਾ ਉਪਦੇਸ਼ ਦਿੱਤਾ ਅਤਿ ਸੁੰਦਰ ਸੁੰਦਰ ਉਪਦੇਸ਼ ਮਹਾਰਾਜ ਨੇ ਰਾਜੇ ਸ਼ਿਵਨਾਭ ਨੂੰ ਕੀਤਾ ਆਪਾਂ ਨੂੰ ਦੱਸਿਆ ਜੇ ਇਹ ਸਾਰੇ ਅਸੂਲ ਆ ਜਾਣ ਆਪਣੇ ਅੰਦਰ ਉਹ ਖਾਲਸਾ ਉਹਨੂੰ ਕਹਿੰਦੇ ਖਾਲਸਾ ਗੁਰਮੁਖ ਪਿਆਰਾ ਆਪਾਂ ਉਵੇਂ ਕਹਿੰਦੇ ਆਓ ਜੀ ਖਾਲਸਾ ਜੀ ਆਓ ਗੁਰਮੁਖ ਪਿਆਰਿਓ ਜੀ ਉਹ 'ਚ ਇੰਨੇ ਲੱਛਣ ਹੁੰਦੇ ਨੇ ਕਿਤੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਕਰੋ ਨਿਵਾਸ ਇਹ ਖਾਲਸਾ ਜਿਹਦੇ 'ਚ ਇੰਨੀਆਂ ਚੀਜ਼ਾਂ ਇੰਨੇ ਸ਼ੁਭ ਗੁਣ ਹੋਣ ਤਾਂ ਸਤਿਗੁਰੂ ਬਹੁਤਾ ਪਿਆਰ ਕਰਦੇ ਵੀ ਇਹ ਮੇਰੇ ਗੁਰਸਿੱਖ ਨੇ ਸਭ ਕੁਛ ਕਮਾਇਆ ਬੜੀ ਡੂੰਘੀ ਹੈ ਸਿੱਖੀ ਕਹਿ ਦੇਣਾ ਮੈਂ ਸਿੱਖਾਂ ਸਿੱਖ ਤਾਂ ਬਹੁਤ ਉੱਚੀ ਗੱਲ ਹੈ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ ਅਜੇ ਕਿਤੇ ਸਿੱਖ ਦੀ ਧੂੜ ਮਿਲ ਜੇ ਸਾਨੂੰ ਤਾਂ ਅਸੀਂ ਤਾਂ ਉਹਨੇ ਨਾਲ ਹੀ ਤਰ ਜਾਣਾ ਸਿੱਖ ਬਣਨਾ ਤਾਂ ਬਹੁਤ ਵੱਡੀ ਗੱਲ ਹੈ ਮਹਾਰਾਜ ਸੱਚੇ ਪਾਤਸ਼ਾਹ ਕੋਲ ਫਿਰ ਵੀ ਮੰਗੀਏ ਮਹਾਰਾਜ ਸਾਨੂੰ ਸਿੱਖੀ ਬਖਸ਼ੋ ਜੀ ਨਾਮ ਦੀ ਦਾਤ ਬਖਸ਼ੋ ਜੀ